ਗੁਰੂ ਪੰਥ ਦਾ ਇਤਿਹਾਸ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਖਾਲਸੇ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਸਰਹੰਦ ਫਤਿਹ ਕਰਕੇ ਮਲੇਰਕੋਟਲਾ ਦੁਆਬੇ ਦੇ ਅਨੇਕਾਂ ਨਗਰ ਨਵਾਂ ਸ਼ਹਿਰ ਰਾਹੋਂ ਜਲੰਧਰ ਇਹ ਦੁਆਬੇ ਦੇ ਅਨੇਕਾਂ ਨਗਰਾਂ ਨੂੰ ਸਿੱਧ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪਹਾੜਾਂ ਵੱਲ ਕੂਚ ਕੀਤਾ। ਉਧਰ ਪਹਾੜੀ ਰਾਜਿਆਂ ਦੇ ਮਨਾਂ ਵਿੱਚ ਫਿਕਰ ਪੈ ਗਿਆ, ਰਲ ਰਲ ਕੇ ਮਸਲਤਾਂ ਕਰਨ ਲੱਗੇ, ਸਲਾਹਾਂ ਕਰਨ ਲੱਗੇ ਕਿ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਕੀਤਾ ਜਾਵੇ। ਇਹਨਾਂ ਦੇ ਕੁਝ ਵਕੀਲ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਮਿਲਣ ਆਏ ਨੇ। ਬਾਬਾ ਬੰਦਾ ਸਿੰਘ ਜੀ ਨੇ ਬਚਨ ਕੀਤਾ ਕਿ ਭਾਈ ਤੁਸੀਂ ਜੋ ਰਲ ਰਲ ਕੇ ਸਲਾਹਾਂ ਕਰ ਰਹੇ ਹੋ ਸਾਡੇ ਖਿਲਾਫ, ਸੁਣੋ ਕਿ ਤੁਹਾਡਾ ਸਾਡਾ ਜੇ ਮੁਕਾਬਲਾ ਹੋਵੇਗਾ ਤੇ ਉਸ ਮੁਕਾਬਲੇ ਵਿੱਚ ਤੁਹਾਨੂੰ ਸ਼ਿਕਸਤ ਖਾਣੀ ਪਵੇਗੀ, ਹਾਰ ਦਾ ਮੂੰਹ ਵੇਖਣਾ ਪਵੇਗਾ। ਇਸ ਕਰਕੇ ਤੁਹਾਡੇ ਪੰਜ ਬੰਦੇ ਹੋਣ ਤੇ ਸਾਡਾ ਇਕੱਲਾ ਸਿੰਘ ਤੁਹਾਡੇ ਉਹਨਾਂ ਪੰਜਾਂ ਨਾਲ ਲੜੇਗਾ, ਪੰਜਾਂ ਦਾ ਮੁਕਾਬਲਾ ਕਰੇਗਾ। ਕਹਿਣ ਲੱਗੇ ਜੇ ਤੁਸੀਂ ਹਾਰ ਗਏ ਤਾਂ ਕੀ ਦਿਓਗੇ, ਜੇ ਅਸੀਂ ਜਿੱਤ ਗਏ ਤਾਂ ਸਾਨੂੰ ਕੀ ਮਿਲੇਗਾ, ਜਾਂ ਸਾਨੂੰ ਹਾਰਨਾ ਪਿਆ ਤੁਸੀਂ ਜਿੱਤ ਗਏ ਤੇ ਕੀ ਹੋਵੇਗਾ, ਇਹ ਲਿਖਤ ਕਰ ਲਓ। ਉਹਨਾਂ ਨੇ ਤਾਂ ਇਹ ਲਿਖਤ ਕਰਵਾ ਲਈ, ਪਰ ਬਾਬਾ ਜੀ ਨੇ ਨਾਲ ਕਹਿ ਦਿੱਤਾ ਵੀ ਸਾਨੂੰ ਲਿਖਤ ਕਰਵਾਉਣ ਦੀ ਲੋੜ ਨਹੀਂ, ਕਿਉਂਕਿ ਲਿਖਤ ਕਮਜ਼ੋਰ ਬੰਦੇ ਨੂੰ ਕਰਾਉਣੀ ਪੈਂਦੀ ਹੈ। ਖਾਲਸਾ ਕਮਜ਼ੋਰ ਨਹੀਂ ਹੈ, ਅਸੀਂ ਜੋ ਲੈਣਾ ਆਪਣੇ ਜ਼ੋਰ ਨਾਲ ਲੈ ਹੀ ਲੈਣਾ। ਪਹਾੜੀ ਰਾਜਿਆਂ ਨੇ ਪੰਜ ਬੰਦੇ ਭੇਜਣ ਦੀ ਬਜਾਏ ਉਹਨਾਂ ਨਾਲ ਹੋਰ ਫੌਜ ਭੇਜ ਦਿੱਤੀ, ਹੋ ਸਕਦਾ ਉੱਥੇ ਲੜਾਈ ਹੋ ਜਾਏ, ਝਗੜਾ ਹੋ ਜਾਏ। ਫੌਜ ਦੇ ਵਿੱਚੋਂ ਪੰਜ ਬੰਦੇ ਅੱਗੇ ਭੇਜੇ ਨੇ। ਇਧਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕੋਲ ਇੱਕ ਗੁਰੂ ਕਾ ਪਿਆਰਾ ਸੂਰਮਾ ਸਿੰਘ ਬਹਾਦਰ ਯੋਧਾ ਸਿੰਘ ਹੈ, ਭਾਈ ਬਾਗੜ ਸਿੰਘ। ਭਾਈ ਬਾਗੜ ਸਿੰਘ ਨੇ ਆਖਿਆ ਕਿ ਮੈਂ ਇਹਨਾਂ ਪੰਜਾਂ ਨਾਲ ਜਾ ਕੇ ਲੜਾਂਗਾ, ਇਹਨਾਂ ਪੰਜਾਂ ਦਾ ਮੁਕਾਬਲਾ ਮੈਂ ਕਰਾਂਗਾ। ਪਰ ਹਾਂ, ਖਾਲਸੇ ਨੂੰ ਤਾਂ ਸਤਿਗੁਰੂ ਦਸਵੇਂ ਪਾਤਸ਼ਾਹ ਨੇ ਵੀ ਬਚਨ ਕੀਤੇ ਨੇ ਤਾਂ ਪੰਜ ਨੇ ਕਿ ਕੱਲਾ ਕੱਲਾ ਸਵਾ ਸਵਾ ਲੱਖ ਨਾਲ ਲੜਨ ਵਾਸਤੇ ਵੀ ਇੱਕ ਇੱਕ ਸਿੰਘ ਤਿਆਰ ਹੈ, ਔਰ ਇੱਕ ਇੱਕ ਸਿੰਘ ਸਵਾ ਸਵਾ ਲੱਖ ਦੇ ਉੱਤੇ ਭਾਰੂ ਹੈ। ਇਹ ਕਹਿ ਕੇ ਭਾਈ ਬਾਗੜ ਸਿੰਘ ਜੀ ਅੱਗੇ ਵਧੇ ਹਨ, ਆਓ ਇੱਥੋਂ ਇਹ ਇਤਿਹਾਸ ਦੀ ਲੜੀ ਅੱਗੇ ਆਰੰਭ ਕਰੀਏ। ਮਨ ਬਿਰਤੀਆਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਨਾਲ ਜੋੜ ਲਈਏ, ਸੁਰਤੀਆਂ ਬਿਰਤੀਆਂ ਦੀ ਇਕਾਗਰਤਾ ਵਾਸਤੇ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸਤਨਾਮ
ਸ਼੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਦੋਹੇਰਾ ਉਤ ਸੈ ਪੰਚ ਜੋ ਜਿਉ ਆਏ ਦਿਉ ਇਸ ਤੇ ਇੱਕ ਤੁਰਵਾਏ।
ਉਧਰੋਂ ਪਹਾੜੀ ਰਾਜਿਆਂ ਤੇ ਉਹਨਾਂ ਦੇ ਵਕੀਲਾਂ ਨੇ ਪੰਜ ਜਵਾਨ, ਚੋਣਵੇਂ ਜਵਾਨ, ਉਹ ਵੀ ਕੋਈ ਛੋਟੇ ਮੋਟੇ ਨੇ, ਬੜੇ ਬੜੇ ਉੱਚੇ ਲੰਮੇ ਕੱਦ ਵਾਲੇ ਜਿਹੜੇ ਚੰਗੇ ਚੰਗੇ ਮੀਏ ਸਨ, ਪਹਾੜੀ ਰਾਜਿਆਂ ਦੇ ਰਾਜਕੁਮਾਰਾਂ ਦੇ ਸਮਾਨ ਪਾਲੇ ਹੋਏ ਸਨ, ਜਿਨ੍ਹਾਂ ਦੀਆਂ ਕੱਦ ਕਾਠੀਆਂ ਬੜੀਆਂ ਉੱਚੀਆਂ, ਜਿਨ੍ਹਾਂ ਦੀਆਂ ਬਾਹਾਂ ਬੜੀਆਂ ਬਲਵਾਨ, ਜਿਨ੍ਹਾਂ ਦੇ ਸਰੀਰ ਬੜੇ ਕਮਾਏ ਹੋਏ ਸਨ, ਕਮਾਇਆ ਹੋਇਆ ਜੁੱਸਾ ਸੀ ਸਰੀਰ ਦਾ, ਉਹ ਪੰਜ ਜਵਾਨ ਉਹਨਾਂ ਨੇ ਉਧਰੋਂ ਭੇਜੇ। ਇਧਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਵੱਲੋਂ ਜਿਵੇਂ ਕੌਲ ਹੋਇਆ ਸੀ, ਬਚਨ ਹੋਇਆ ਸੀ, ਇੱਕ ਸਿੰਘ ਭੇਜਿਆ ਉਹਨਾਂ ਪੰਜਾਂ ਦੇ ਮੁਕਾਬਲੇ ਵਾਸਤੇ।
ਜਾਏ ਤਿਨੈ ਕਹਿ ਮਦ ਖੜਿਓ ਸ਼੍ਰੀ ਸਤਿਗੁਰ ਜੀ ਕੀ ਫਤਿਹ ਬੁਲਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਗਿਆ ਹੋਇਆ ਇਹ ਸਿੰਘ, ਇਹਦਾ ਨਾਂ ਹੈ ਭਾਈ ਬਾਗੜ ਸਿੰਘ। ਭਾਈ ਬਾਗੜ ਸਿੰਘ ਜੀ ਨਾਲ ਪੰਜਾਂ ਦੇ ਵਿੱਚ ਜਾ ਕੇ ਖਲੋ ਗਏ, ਪੰਜਾਂ ਨੇ ਬਾਬਾ ਜੀ ਦੇ ਚਾਰੇ ਪਾਸੇ ਭਾਈ ਬਾਗੜ ਸਿੰਘ ਨੂੰ ਘੇਰਾ ਪਾ ਲਿਆ, ਔਰ ਇਹਨਾਂ ਪੰਜਾਂ ਦੇ ਵਿੱਚ ਜਾ ਕੇ ਭਾਈ ਬਾਗੜ ਸਿੰਘ ਜੀ ਖਲੋ ਗਏ ਔਰ ਖਲੋ ਕੇ ਪਹਿਲਾਂ ਗੁਰੂ ਕੀ ਫਤਿਹ ਬੁਲਾਈ ਹੈ, ਕਿਉਂਕਿ ਜਿੱਥੇ ਖਾਲਸਾ ਫਤਿਹ ਬੁਲਾਉਂਦਾ ਹੈ ਉੱਥੇ ਖਾਲਸੇ ਨੂੰ ਫਤਿਹ ਦੀ ਪ੍ਰਾਪਤੀ ਹੁੰਦੀ ਹੈ। ਤੋ ਭਾਈ ਬਾਗੜ ਸਿੰਘ ਜੀ ਨੇ ਪਹਿਲਾਂ ਖਲੋ ਕੇ ਗੱਜ ਕੇ ਫਤਿਹ ਬੁਲਾਈ ਹੈ।
ਤੋ ਬਾਗੜ ਸਿੰਘ ਪੈਰ ਪਸਾਰਾ,
ਭਾਈ ਬਾਗੜ ਸਿੰਘ ਜੀ ਨੇ ਆਪਣਾ ਪੈਰ ਅੱਗੇ ਪਸਾਰ ਕੇ ਜ਼ਮੀਨ ਦੇ ਉੱਤੇ ਰੱਖਿਆ, ਆਪਣਾ ਪੈਰ ਜ਼ਮੀਨ ਦੇ ਉੱਤੇ ਰੱਖਿਆ ਹੈ।
ਅੰਗਦ ਜੀ ਮੂਨ ਕੋ ਲਲਕਾਰਾ,
ਜਿਵੇਂ ਅੰਗਦ ਗਿਆ ਸੀ ਨਾ, ਅੰਗਦ ਰਾਮਾਇਣ ਦਾ ਇੱਕ ਬੜਾ ਵੱਡਾ ਪਾਤਰ ਹੈ, ਜਦੋਂ ਰਾਵਣ ਦੀ ਸਭਾ ਵਿੱਚ ਗਿਆ ਤੇ ਉਹਨੇ ਵੀ ਆਪਣਾ ਪੈਰ ਪਸਾਰਿਆ ਸੀ, ਆਖਿਆ ਸੀ ਰਾਵਣ ਕੱਢ ਤੇਰੇ ਵੱਡੇ ਵੱਡੇ ਸੂਰਮਿਆਂ ਨੂੰ ਮੇਰਾ ਪੈਰ ਹਿਲਾ ਕੇ ਵਿਖਾਉਣ। ਤੇ ਅੰਗਦ ਦਾ ਪੈਰ ਰਾਵਣ ਦੀ ਸਭਾ ਚ ਕੋਈ ਚੁੱਕ ਨਹੀਂ ਸੀ ਸਕਿਆ, ਹਿਲਾ ਨਹੀਂ ਸੀ ਸਕਿਆ। ਕਹਿੰਦੇ ਭਾਈ ਬਾਗੜ ਸਿੰਘ ਜੀ ਨੇ ਵੀ ਹੁਣ ਉਦਾਹਰਣ ਦੇ ਰਹੇ ਨੇ ਉਹਦੀ, ਕਿ ਕਹਿੰਦੇ ਅੰਗਦ ਵਾਂਗੂ ਭਾਈ ਬਾਗੜ ਸਿੰਘ ਨੇ ਵੀ ਆਪਣਾ ਪੈਰ ਪਸਾਰਿਆ ਔਰ ਉਹਨਾਂ ਪੰਜਾਂ ਨੂੰ ਲਲਕਾਰਿਆ ਹੈ।
ਅਮਰੇ ਚਰਨ ਕੋ ਪ੍ਰਿਥਮੇ ਉਠਾਓ,
ਪੰਜਾਂ ਮੀਆਂ ਨੂੰ ਜਿਹੜੇ ਉਹ ਵੱਡੇ ਵੱਡੇ ਉੱਚੇ ਉੱਚੇ ਲੰਮੇ ਕੱਦਾਂ ਵਾਲੇ ਬੜੇ ਵੱਡੇ ਭਾਰੀ ਜੁੱਸੇ ਵਾਲੇ ਬਲਵਾਨ ਸੂਰਮੇ ਸਨ, ਉਹਨਾਂ ਨੂੰ ਭਾਈ ਬਾਗੜ ਸਿੰਘ ਨੇ ਆਖਿਆ ਵੀ ਮੇਰਾ ਪੈਰ ਚੁੱਕ ਕੇ ਵਿਖਾਓ, ਤੁਸੀਂ ਪੰਜੇ ਜਣੇ ਰਲ ਜਾਓ ਤੇ ਰਲ ਕੇ ਤੁਸੀਂ ਮੇਰਾ ਪੈਰ ਚੁੱਕ ਕੇ ਵਿਖਾਓ,
ਪਿੱਛੇ ਚੋਸ ਔਰ ਕਰਵਾਓ।
ਬਾਕੀ ਤਾਂ ਗੱਲਾਂ ਬਾਅਦ ਦੀਆਂ ਨੇ, ਲੜਾਈ ਕਰਨੀ ਜੰਗ ਕਰਨਾ ਉਹ ਬਾਅਦ ਵਿੱਚ ਵੇਖਾਂਗੇ, ਤੁਸੀਂ ਪਹਿਲਾਂ ਮੇਰਾ ਪੈਰ ਹੀ ਚੁੱਕ ਕੇ ਵਿਖਾਓ ਕਿ ਤੁਸੀਂ ਮੇਰਾ ਪੈਰ ਹਿਲਾ ਕੇ ਵਿਖਾਓ, ਇਹ ਜ਼ਮੀਨ ਤੇ ਪਿਆ ਮੇਰਾ ਪੈਰ, ਉਹਨੇ ਨੂੰ ਹਿਲਾ ਕੇ ਵਿਖਾਓ ਤੁਹਾਡੇ ਚ ਜੇ ਤਾਕਤ ਹੈ।
ਤੋ ਪਰਬਤੀਆਂ ਨੇ ਐਸੇ ਫੁਰਮਾਇਓ,
ਅੱਗੋ ਪਹਾੜੀਏ ਬੋਲੇ ਭਾਈ ਬਾਗੜ ਸਿੰਘ ਨੂੰ ਕਹਿਣ ਲੱਗੇ,
ਪ੍ਰਿਥਮੈ ਹਮਕੋ ਪੈਰ ਛੁਆਇਓ,
ਕਹਿਣ ਲੱਗੇ ਐਸਾ ਨਹੀਂ ਹੋ ਸਕਦਾ, ਤੂੰ ਤਾਂ ਸਾਨੂੰ ਪਹਿਲਾਂ ਹੀ ਆਪਣੇ ਪੈਰਾਂ ਥੱਲੇ ਝੁਕਾਉਣਾ ਚਾਹੁੰਦਾ ਵੀ ਅਸੀਂ ਤੇਰੇ ਪੈਰ ਨੂੰ ਚੁੱਕਣ ਵਾਸਤੇ ਥੱਲੇ ਝੁਕਾਂਗੇ, ਇਹਦਾ ਮਤਲਬ ਹੋਇਆ ਵੀ ਅਸੀਂ ਤੇਰੇ ਅੱਗੇ ਝੁਕ ਗਏ, ਅਸੀਂ ਤੇਰੇ ਅੱਗੇ ਸਿਰ ਨਵਾ ਦਿੱਤਾ, ਅਸੀਂ ਪਹਿਲਾਂ ਤੇਰੇ ਅੱਗੇ ਆਪਣਾ ਸਿਰ ਕਿਵੇਂ ਨਵਾਈਏ, ਪਹਿਲਾਂ ਤੇਰਾ ਪੈਰ ਕਿਵੇਂ ਛੂਈਏ।
ਹਮ ਸੋ ਦਸਤ ਪੋਸ਼ੀ ਕਰ ਲਿਓ,
ਕਹਿਣ ਲੱਗਾ ਵੀ ਸਾਡੇ ਨਾਲ ਦਸਤ ਪੋਸ਼ੀ ਕਰ, ਹੱਥ ਮਿਲਾ ਤੇ ਆਪਣਾ ਹੱਥ ਜਿਹੜਾ ਹੈ ਉਹ ਸਾਡੇ ਹੱਥ ਵਿੱਚ ਫੜਾ ਤੇ ਸਾਡਾ ਜਿਹੜਾ ਹੱਥ ਹੈ ਆਪਣਾ ਹੱਥ ਸਾਡੇ ਹੱਥਾਂ ਵਿੱਚੋਂ ਛੁਡਾ, ਪੈਰ ਨਹੀਂ ਚੁੱਕਣਾ, ਹੱਥਾਂ ਦੇ ਨਾਲ ਗੱਲ ਕਰ, ਤੂੰ ਆਪਣੀ ਬਾਂਹ ਅੱਗੇ ਕਰ ਤੇ ਅਸੀਂ ਤੇਰੀ ਬਾਂਹ ਫੜਾਂਗੇ, ਔਰ ਤੂੰ ਸਾਡੀ ਆਪਣੀ ਬਾਂਹ ਸਾਨੂੰ ਫੜਨ ਨਹੀਂ ਦੇਣੀ, ਆਪਣੀ ਬਾਂਹ ਸਾਡੇ ਹੱਥਾਂ ਵਿੱਚੋਂ ਛੁਡਾਉਣੀ ਹੈ।
ਉਹਨੇ ਕਹੇ ਅੱਗੇ ਹੱਥ ਕਹਿਓ,
ਕਹਿਣ ਲੱਗੇ ਪਹਿਲਾਂ ਸਾਡੇ ਨਾਲ ਦਸਤ ਬੋਸ਼ੀ ਕਰ, ਦਸਤ ਪੰਜਾ ਕਰ, ਅਜੇ ਨੂੰ ਕਹਿੰਦੇ ਨੇ ਹੱਥ ਮਿਲਾਉਣਾ, ਕਹਿੰਦੇ ਅਸੀਂ ਪਹਿਲਾਂ ਤੇਰੇ ਨਾਲ ਹੱਥ ਮਿਲਾਵਾਂਗੇ, ਅਸੀਂ ਕਿਉਂ ਪਹਿਲਾਂ ਤੇਰੇ ਪੈਰਾਂ ਨੂੰ ਹੱਥ ਲਈਏ, ਅਸੀਂ ਪਹਿਲਾਂ ਤੇਰੇ ਪੈਰਾਂ ਨੂੰ ਪੈ ਕੇ ਤੇਰੇ ਪੈਰ ਕਿਉਂ ਚੁੱਕੀਏ, ਅਸੀਂ ਤਾਂ ਦਸਤ ਬੋਸ਼ੀ ਕਰਾਂਗੇ।
ਉਹਨਾਂ ਕਹੇ ਅੱਗੇ ਹੱਥ ਕਹਿਓ,
ਉਹਨਾਂ ਨੇ ਕਿਹਾ ਵੀ ਆਪਣਾ ਹੱਥ ਅੱਗੇ ਕਰ।
ਉਨ ਮਦ ਹੁਤੋ ਇੱਕ ਬਦੋ ਜਵਾਨ ਕਰਿਓ ਹੱਥ ਤਿੰਨ ਅੱਗੇ ਆਨ,
ਭਾਈ ਬਾਗੜ ਸਿੰਘ ਨੇ ਕੀਆ ਕਿਹਾ ਵੀ ਲਿਆਓ ਤੁਹਾਡੇ ਚੋਂ ਕਿਹੜਾ ਆ ਕੇ ਸਾਡੇ ਨਾਲ ਦਸਤ ਬੋਸ਼ੀ ਕਰਦਾ, ਕਿਹੜਾ ਸਾਡੇ ਨਾਲ ਹੱਥ ਮਿਲਾਉਂਦਾ, ਉਹਨਾਂ ਪੰਜਾਂ ਚ ਜਿਹੜਾ ਸਾਰਿਆਂ ਤੋਂ ਜ਼ਿਆਦਾ ਤਾਕਤਵਰ ਸੀ, ਉਹਨਾਂ ਪੰਜਾਂ ਚ ਜਿਹੜਾ ਸਾਰਿਆਂ ਤੋਂ ਜ਼ਿਆਦਾ ਬਲਵਾਨ ਸੀ ਉਹ ਅੱਗੇ ਆਇਆ, ਉਹਨੇ ਆਪਣਾ ਹੱਥ ਅੱਗੇ ਵਧਾਇਆ, ਭਾਈ ਬਾਗੜ ਸਿੰਘ ਦੇ ਹੱਥ ਵਿੱਚ ਹੱਥ ਮਿਲਾਇਆ,
ਇੱਕ ਹੱਥ ਤੇ ਫੜ ਜਾ ਬਲੀਨਾ,
ਤੇ ਭਾਈ ਬਾਗੜ ਸਿੰਘ ਨੇ ਉਹਦਾ ਹੱਥ ਉਹਦਾ ਪੰਜਾ ਜਦੋਂ ਆਪਣੇ ਹੱਥ ਵਿੱਚ ਪਕੜਿਆ,
ਚਲ ਫਿਰ ਜੈਸੇ ਜਲ ਬਿਨ ਮੀਨਾ,
ਉਹਦਾ ਹੱਥ ਆਪਣੇ ਹੱਥ ਵਿੱਚ ਪਕੜ ਕੇ ਜਦੋਂ ਘੁੱਟਿਆ ਨਾ, ਜ਼ੋਰ ਨਾਲ ਘੁੱਟਿਆ ਭਾਈ ਬਾਗੜ ਸਿੰਘ ਨੇ, ਉਹਦਾ ਹੱਥ ਆਪਣੇ ਹੱਥਾਂ ਵਿੱਚ ਪਕੜ ਕੇ ਇੱਕੋ ਹੱਥ ਵਿੱਚ ਪਕੜ ਕੇ ਘੁੱਟਿਆ, ਤੇ ਕਹਿੰਦੇ ਇੰਨੇ ਜ਼ੋਰ ਨਾਲ ਘੁੱਟਿਆ ਵੀ ਏਦਾਂ ਤੜਫਣ ਲੱਗਾ ਉਹ ਵੱਡਾ ਪਹਾੜੀਆ ਜਵਾਨ, ਜਿਵੇਂ ਪਾਣੀ ਤੋਂ ਬਿਨਾਂ ਬਾਹਰ ਮੱਛੀ ਤੜਫਦੀ ਹੈ ਨਾ, ਮੱਛੀ ਵਾਂਗੂ ਤੜਫਣ ਲੱਗਾ ਦਰਦ ਦੇ ਨਾਲ,
ਇੱਕ ਹੱਥ ਤੇ ਫੜ ਸਿੰਘ ਦਬਾਇਓ,
ਭਾਈ ਬਾਗੜ ਸਿੰਘ ਨੇ ਉਹਦਾ ਹੱਥ ਆਪਣੇ ਇੱਕ ਹੱਥ ਵਿੱਚ ਪਕੜਿਆ, ਉਹਨੇ ਦੋਵੇਂ ਹੱਥ ਲਾ ਲਏ, ਪਰ ਭਾਈ ਬਾਗੜ ਸਿੰਘ ਨੇ ਇੱਕੋ ਹੱਥ ਦੇ ਨਾਲ ਉਹਦਾ ਹੱਥ ਆਪਣੇ ਹੱਥ ਵਿੱਚ ਜਦੋਂ ਦਬਾਇਆ,
ਭਇਓ ਚੂਰਨ ਤੋਂ ਉਹ ਬਿੱਲ ਲਾਇਓ,
ਇੰਨੇ ਜ਼ੋਰ ਨਾਲ ਘੁੱਟਿਆ ਵੀ ਜਿਹੜੇ ਉਹਦੇ ਹੱਥ ਦੀਆਂ ਹੱਡੀਆਂ ਸੀ ਨਾ ਉਹ ਹੱਥ ਦੀਆਂ ਹੱਡੀਆਂ ਭਾਈ ਬਾਗੜ ਸਿੰਘ ਨੇ ਘੁੱਟ ਕੇ ਚੂਰਨ ਬਣਾ ਕੇ ਰੱਖ ਦਿੱਤੀਆਂ। ਯਾਨੀ ਕਿ ਉਹ ਕੜ ਕੜ ਕਰਦੀਆਂ ਉਹਦੇ ਹੱਥ ਦੀਆਂ ਹੱਡੀਆਂ ਤੋੜ ਕੇ ਰੱਖ ਦਿੱਤੀਆਂ, ਜਿਹੜੀਆਂ ਹੱਥ ਦੀਆਂ ਉਂਗਲਾਂ ਦੀਆਂ ਹੱਡੀਆਂ ਹੁੰਦੀਆਂ ਨੇ ਉਹ ਤੋੜ ਕੇ ਰੱਖ ਦਿੱਤੀਆਂ। ਏਦਾਂ ਜ਼ੋਰ ਨਾਲ ਘੁੱਟਿਆ ਭਾਈ ਬਾਗੜ ਸਿੰਘ ਨੇ,
ਹਾਏ ਹਾਏ ਕਰ ਮੁਖੋਂ ਉਚਾਰੇ, ਛੱਡੋ ਖਾਲਸਾ ਸ਼ਰਨ ਤੁਮਾਰੇ।
ਫੜ ਕੇ ਥੋੜਾ ਜਿਹਾ ਘੁੱਟਿਆ ਤੇ ਹੱਥ ਦੀਆਂ ਚੂਰਨ ਬਣਾ ਕੇ ਰੱਖ ਦਿੱਤਾ, ਹੱਡੀਆਂ ਦਾ ਚੂਰਨ ਬਣਾ ਕੇ ਰੱਖ ਦਿੱਤਾ। ਮੂੰਹੋਂ ਵੱਡਾ ਜਿਹੜਾ ਪਹਾੜੀਆ ਸੀ, ਚੰਗਾ ਕੱਦ ਕਾਠੀ ਵਾਲਾ, ਮੂੰਹ ਹਾਏ 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 ਕਹਿਣ ਲੱਗਾ ਤੇ ਨਾਲੇ ਕਹਿੰਦਾ, ਖਾਲਸਾ ਜੀ ਛੱਡ ਦਿਓ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਕਹਿੰਦਾ, ਖਾਲਸਾ ਜੀ ਛੱਡ ਦਿਓ, ਨਿਕਲ ਚੱਲੇ ਨੇ ਪ੍ਰਾਣ, ਨਿਕਲ ਚੱਲੀ ਹੈ ਜਿੰਦ, ਛੱਡ ਦਿਓ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਹਾਂ।
ਛੱਡ ਬਾਗੜ ਸਿੰਘ ਉਸਿਓ ਕਹਿਓ,
ਭਾਈ ਬਾਗੜ ਸਿੰਘ ਨੇ ਜਦੋਂ ਉਹਨੇ ਹੱਥ ਛਡਾਉਣ ਵਾਸਤੇ ਬੇਨਤੀ ਕੀਤੀ ਵੀ ਮੈਂ ਸ਼ਰਨ ਵਿੱਚ ਹਾਂ, ਤੇ ਫਿਰ ਖਾਲਸੇ ਦਾ ਵੀ ਬਿਰਦਾ ਸ਼ਰਨ ਆਏ ਨੂੰ ਪਾਲਣਾ। ਜਦੋਂ ਉਹਨੇ ਬੇਨਤੀ ਕੀਤੀ ਤੇ ਭਾਈ ਬਾਗੜ ਸਿੰਘ ਨੇ ਉਹਦਾ ਹੱਥ ਛੱਡ ਦਿੱਤਾ ਤੇ ਛੱਡ ਕੇ ਉਹਦਾ ਹੱਥ ਫਿਰ ਕਿਹਾ,
ਹਿਮਚਾਤ ਚਰਨਨ ਲਗਵਾਇਓ।
ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਵੀ ਮੇਰਾ ਪੈਰ ਚੁੱਕੋ, ਮੇਰੇ ਹੱਥਾਂ ਦੇ ਵਿੱਚ ਹੱਥ ਨਾ ਮਿਲਾਓ, ਕਿਉਂਕਿ ਤੁਹਾਡੇ ਚ ਜੇ ਕਿਸੇ ਨੇ ਹੱਥ ਮਿਲਾਇਆ ਤੇ ਉਹਦੀ ਹਾਲਤ ਵੀ ਆਹ ਹੋਣੀ ਹੈ। ਅਸੀਂ ਨਹੀਂ ਸੀ ਚਾਹੁੰਦੇ ਵੀ ਤੁਹਾਨੂੰ ਕੋਈ ਤਕਲੀਫ ਹੋਵੇ, ਪਰ ਤੁਸੀਂ ਜਾਣ ਬੁੱਝ ਕੇ ਸਾਡੇ ਨਾਲ ਹੱਥ ਮਿਲਾਉਣ ਵਾਸਤੇ ਹੱਥ ਅੱਗੇ ਕੀਤਾ। ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਸਾਡਾ ਚਰਨ ਚੁੱਕੋ, ਸਾਡਾ ਪੈਰ ਚੁੱਕੋ, ਇਸ ਕਰਕੇ ਤੁਹਾਨੂੰ ਅਸੀਂ ਚਰਨ ਛੂਣ ਵਾਸਤੇ ਕਿਹਾ ਸੀ।
ਜੋ ਉੱਠ ਕੇ ਨਹੀਂ ਤੋ ਮਰੋ ਤੋ ਨਾਈ।
ਚਲੋ ਜੇ ਸਾਡਾ ਚਰਨ ਤੁਹਾਡੇ ਕੋਲੋਂ ਨਾ ਚੁੱਕ ਹੁੰਦਾ, ਘੱਟੋ ਘੱਟ ਏਦਾਂ ਹੱਥ ਤਾਂ ਨਾ ਤੁੜਾਉਣਾ ਪੈਂਦਾ, ਤੁਹਾਡੇ ਇੱਕ ਬੰਦੇ ਦਾ ਹੱਥ ਟੁੱਟ ਗਿਆ, ਇਹਦੀਆਂ ਹੱਡੀਆਂ ਟੁੱਟ ਗਈਆਂ ਨੇ ਹੱਥ ਦੀਆਂ, ਜੇ ਤੁਸੀਂ ਸਾਡਾ ਪੈਰ ਚੁੱਕਦੇ, ਜੇ ਪੈਰ ਨਾ ਵੀ ਚੁੱਕਿਆ ਜਾਂਦਾ ਤੇ ਘੱਟੋ ਘੱਟ ਤੁਸੀਂ ਏਦਾਂ ਮਰਦੇ ਤਾਂ ਨਹੀਂ, ਏਦਾਂ ਤੁਹਾਨੂੰ ਦਰਦ ਤਾਂ ਨਾ ਸਹਿਣਾ ਪੈਂਦਾ।
ਚਰਨ ਛੂਹੈ ਘਰ ਜੀਵ ਤੇ ਜਾਏ।
ਤੁਸੀਂ ਸਾਡਾ ਚਰਨ ਛੂਹਦੇ ਤੇ ਆਪਣੇ ਘਰ ਜਿਉਂਦੇ ਜਾਗਦੇ ਸਾਬਤ ਆਪਣੇ ਘਰਾਂ ਨੂੰ ਵਾਪਸ ਮੁੜ ਜਾਂਦੇ।
ਪ੍ਰਥਮੇ ਏਕ ਲਗੋ ਚਰਨ ਆਨ।
ਕਰਕੇ ਆ ਜਾਓ, ਜੇ ਕਿਸੇ ਹੋਰ ਨੇ ਦਸਤਬੋਸ਼ੀ ਕਰਨੀ ਹੈ, ਆ ਜਾਓ ਹੁਣ ਕਿਸੇ ਹੋਰ ਨੇ ਹੱਥ ਮਿਲਾਉਣਾ ਤਾਂ, ਉਹ ਕਹਿੰਦੇ ਨਹੀਂ ਜੀ ਅਸੀਂ ਪੈਰ ਹੀ ਚੁੱਕਾਂਗੇ ਤੁਹਾਡਾ, ਅਸੀਂ ਨੀ ਦਸਤਬੋਸ਼ੀ ਕਰਨੀ। ਉਹ ਇੱਕ ਦੀ ਜਿਹੜੀ ਦਸਤਬੋਸ਼ੀ ਹੋਈ ਸੀ ਪਹਿਲਾਂ, ਉਹ ਤਾਂ ਪਿੱਛੇ ਹੋ ਕੇ ਖਲੋ ਗਿਆ ਹੱਥ ਇਕੱਠਾ ਕਰਕੇ, ਉਹ ਤਾਂ ਹੁਣ ਕੁਝ ਕਰਨ ਜੋਗਾ ਨਾ ਰਿਹਾ, ਅੱਖਾਂ ਉਹਦੀਆਂ ਭਰੀਆਂ ਹੋਈਆਂ ਦਰਦ ਨਾਲ, ਹਾਏ ਹਾਏ ਕਰੀ ਜਾਂਦਾ, ਪਿੱਛੇ ਖਲੋ ਗਿਆ। ਰਹਿ ਗਏ ਪਿੱਛੇ ਚਾਰ ਜਣੇ, ਉਹ ਕਹਿੰਦੇ ਅਸੀਂ ਤੇਰਾ ਪੈਰ ਚੁੱਕਾਂਗੇ। ਉਹਨਾਂ ਵਿੱਚੋਂ ਇੱਕ ਜਣਾ ਅੱਗੇ ਵਧਿਆ, ਉਹਨੇ ਭਾਈ ਬਾਗੜ ਸਿੰਘ ਦਾ ਪੈਰ ਫੜਿਆ ਤੇ ਜ਼ਮੀਨ ਤੋਂ ਪੈਰ ਚੁੱਕਣ ਲੱਗਾ।
ਫਿਰ ਦੂਏ ਤੀਏ ਲਾਇਓ ਤਾਂ,
ਚੁੱਕਣ ਲੱਗਾ ਤੇ ਪੈਰ ਮਾੜਾ ਜਿਹਾ ਹਿੱਲਿਆ ਤੱਕ ਵੀ ਨਹੀਂ, ਦੋਵੇਂ ਹੱਥ ਲਾ ਕੇ ਜਿਉਂ ਜ਼ੋਰ ਲਾਉਣ ਲੱਗਾ, ਹੰਭ ਗਿਆ ਜ਼ੋਰ ਲਾ ਕੇ, ਪਰ ਪੈਰ ਨਹੀਂ ਹਿੱਲਿਆ। ਫਿਰ ਦੂਜਾ ਆ ਕੇ ਲੱਗ ਗਿਆ, ਦੋ ਜਣਿਆਂ ਕੋਲੋਂ ਵੀ ਪੈਰ ਨਾ ਹੱਲਿਆ, ਫਿਰ ਤੀਜਾ ਲੱਗ ਗਿਆ ਨਾਲ, ਤਿੰਨ ਜਣੇ ਰਲ ਕੇ ਪੈਰ ਚੁੱਕਣ ਲੱਗੇ, ਤਿੰਨਾਂ ਕੋਲੋਂ ਵੀ ਪੈਰ ਨਹੀਂ ਹਿੱਲਿਆ।
ਫਿਰ ਚੌਥੋ ਉਨ ਲਿਓ ਬੁਲਾਏ,
ਚੌਥੇ ਨੂੰ ਵੀ ਸੱਦ ਲਿਆ ਵੀ ਤੂੰ ਖਲੋਤਾ ਤਮਾਸ਼ਾ ਵੇਖਦਾ, ਤੂੰ ਵੀ ਆ ਜਾ। ਚੌਥੇ ਨੂੰ ਵੀ ਸੱਦ ਲਿਆ ਨਾਲ ਆਪਣੇ।
ਪੰਜਵੋਂ ਬਯੋ ਹੱਥ ਤੁੜਾਏ,
ਪੰਜਵਾਂ ਤਾਂ ਰਿਹਾ ਹੀ ਨਹੀਂ ਸੀ ਚੁੱਕਣ ਜੋਗਾ, ਉਹ ਤਾਂ ਹੱਥ ਤੁੜਾ ਕੇ ਪਿੱਛੇ ਖਲੋਤਾ। ਉਹ ਕਹਿੰਦਾ ਬਈ ਮੈਂ ਤਾਂ ਪਹਿਲਾਂ ਵੇਖ ਚੁੱਕਾ, ਹੁਣ ਤੁਸੀਂ ਵੇਖ ਲੋ ਜੋ ਕੁਝ ਤੱਕਣਾ ਵੇਖਣਾ। ਚਾਰ ਜਣੇ ਰਲ ਕੇ ਪੈਰ ਚੁੱਕਣ ਲੱਗੇ।
ਦੋਹੇਰਾ ਜਿਮ ਜਿਮ ਘੁੰਮ ਚੁੰਮ ਚੁੱਕ ਚੁੱਕੈ ਤਿਮ ਤਿਮ ਡੂੰਗ ਗਡਾਏ।
ਜਿਵੇਂ ਜਿਵੇਂ ਘੁੰਮ ਘੁੰਮ ਕੇ, ਕਦੇ ਸੱਜੇ ਹੋ ਕੇ, ਕਦੇ ਖੱਬੇ ਹੋ ਕੇ, ਗ੍ਰਿਪ ਬਣਾ ਬਣਾ ਕੇ ਨਾ ਵੀ ਤਰੀਕੇ ਨਾਲ ਪੈਰ ਚੁੱਕ ਸਕੀਏ, ਕਦੇ ਸੱਜੇ ਕਦੇ ਖੱਬੇ ਹੋ ਕੇ, ਚਾਰੇ ਜਣੇ ਜਿਵੇਂ ਜਿਵੇਂ ਪੈਰ ਚੁੱਕਦੇ ਨੇ, ਤਿਵੇਂ ਤਿਵੇਂ ਭਾਈ ਬਾਗੜ ਸਿੰਘ ਦਾ ਪੈਰ ਜ਼ਮੀਨ ਵਿੱਚ ਹੋਰ ਥੱਲੇ ਨੂੰ ਧੱਸਦਾ ਜਾ ਰਿਹਾ, ਉੱਪਰ ਆਉਣ ਦੀ ਬਜਾਏ ਥੱਲੇ ਜ਼ਮੀਨ ਵਿਚ ਗੱਡਿਆ ਜਾ ਰਿਹਾ, ਹੋਰ ਡੂੰਘਾ ਹੁੰਦਾ ਜਾ ਰਿਹਾ।
ਜੈਸੇ ਅੰਗਦ ਪਦ ਬਯੋ ਗਦ ਸੁਲੰਕਾ ਮਾਏ।
ਗੱਲ ਹੋਈ ਜਿਵੇਂ ਲੰਕਾ ਦੇ ਵਿਚ ਰਾਵਣ ਦੀ ਸਭਾ ਵਿਚ ਅੰਗਦ ਦਾ ਪੈਰ ਹੋ ਗਿਆ ਸੀ ਨਾ ਮਜ਼ਬੂਤ, ਤੇ ਉਹਨੂੰ ਸਾਰੇ ਜਣੇ ਰਲ ਕੇ ਚੁੱਕ ਨਹੀਂ ਸਨ ਸਕੇ। ਏਦਾਂ ਭਾਈ ਬਾਗੜ ਸਿੰਘ ਦੇ ਪੈਰ ਨੂੰ ਇਹ ਚਾਰ ਵੱਡੇ ਵੱਡੇ ਜਵਾਨ ਚੁੱਕ ਰਹੇ ਨੇ ਪਰ ਹਿਲਾ ਨਹੀਂ ਸਕੇ। ਉੱਪਰ ਚੁੱਕਣ ਦੀ ਬਜਾਏ ਸਗੋਂ ਪੈਰ ਹੋਰ ਥੱਲੇ ਨੂੰ ਜ਼ਮੀਨ ਵਿਚ ਧੱਸਦਾ ਜਾ ਰਿਹਾ, और खालसा जी इत्थे भाई बागड़ सिंह ने कोई अपनी आत्मक बल की शक्ति नहीं विखाई, कोई करामात नहीं विखाई, ये भाई बागड़ सिंह का अपने शरीरक बल का कमाल है। उन्होंने अपने शरीरक बल का यह ताण है, ताकत है, जिसमानी ताकत है, ना कि मानसिक ताकत या रूहानी ताकत नहीं है, केवल जिसमानी ताकत है, शरीर की ताकत विखाई है। चार जने रल के भी भाई बागड़ सिंह का पैर हिला नहीं सके।
जो पई तो बागड़ सिंह ऐसी उचारा,
तो भाई बागड़ सिंह जी उस वेले बोले जो चारा को पैर ना हलिया, चारे जने तान ला के हट गए।
सब चल आओ तुम बल सारा,
जिन्ने पहाड़िए सामने खड़े सन, भाई बागड़ सिंह ने सारे नू आवाज मारी, आ जाओ सारे जने रल के चुकन लग जाओ, ये तो चार ने, चार सौ आ जाओ भवे सारे कट्ठे होके, आके पैर चुको सारे जने रल के अपना बल लाओ।
कोई शर्मिंदे सो मुड़ गए डेरे,
हुण किने आउणा सी अगे, इन्ने शर्मिंदा होए, इन्ने ज्यादा लज्जत होए कि शर्म दे नाल उन्हां चारां नूं भी नाल लिया, जिहड़ा पंजवां हथ तुड़ाई बैठा सी उन्हूं भी आख्या चल तेरी मलम पट्टी कराईए चल के, छपंजा नूं नाल लै के पिछा नूं वापस मुड़े हन।
भजे इम जिम छुट अज शेरे,
वो जिहड़े पंज जने सी उह तां इन्नी ज्यादा तेजी नाल अगे लग के दौड़े जिवें बब्बर शेर कोलों कोई बकरियां दौड़दियां ने डर के, ओदे कोल छुट के बब्बर शेर दे पंजिआं चों, नाम भी ते बागड़ सिंह है, बाघ नाम शेर दा ही हुंदा, बाघ भी तां शेर दे समान ही फुरतीला हुंदा ना, ते कहिंदे बकरियां दे समान जिवें बकरी शेर दे पंजे चों छुट के दौड़दी है ना, एदां बकरियां दे समान अगे लग के दौड़े हन।
और बचन बंदे फुरमाया,
बाबा बंदा सिंह जी बहादुर उन्हां पहाड़ियां दे जिहड़े वकील सन, जेड़े उन्हां दी पैरवाई कर रहे सन बाबा जी दे पास, उन्हां नूं बाबा बंदा सिंह जी ने कहा,
और बात को लियो परताया,
भी एक गल होर अजमा के वेख लो, एक तां वेख ली अजमा के तुसीं, इहदे तों इलावा एक गल होर तुसीं अजमा के वेख लो।
हम अब देते तजा गदाए,
इदां करदे आं कि असीं एक निशान गड्डदे आं, तजा कहिंदे ने निशान नूं, असी एक निशान साहब गड्डांगे जमीन विच, एक निशान साहब लावांगे,
तुम बल कर सब दियो गिराए,
एदा करो भी तुसी सारे पहाड़िए रल के अपना बल लाओ और अपना जोर ला के तान ला के उस झंडे नूं तोड़ के विखाओ, उस नूं कुट के विखाओ, जे तुहाडी ताकत है, तुहाडे विच तान है, तां उस झंडे नूं गिरा के विखाओ।
सो बात उन्हीं ओ मन कहे,
सुन के उन्हां ने गल मन ली, कहिंदे ठीक है जी, ये कड़ा कोई वड्डी गल है, ये तां चलो बंदा सी, कोई निशान पुटना केड़ा कोई औखी गल है, तुसी निशान गड्ड दिओ, झंडा गड्ड दिओ, असी झंडा पुट के विखावांगे।
सोचिए दूर तुम डेरियों गडाए,
इन्ने डरे हुए सन बाबा बंदा सिंह जी बहादुर दा इन्ना डर ते प्रताप सी, कहण लगे पर साडी बेनती है भी जिथे तुसी उह झंडा गड्डना उत्थों डेरा तुसी घटो घट 5-7 मील दूर रखना, नेड़े तुसी डेरा नहीं रखना, क्योंकि जे तुसी नेड़े डेरा रखिया ते फिर नहीं असी आ सकना, तुसी अपना डेरा उत्थों दूर रखना, झंडा जरूर गड्ड दिओ पर उहदे नेड़े डेरा नहीं रखना।
तो सब राजे हम देखन आए,
फिर साडे जिन्ने पहाड़ी राजे ने ਉਹ ਸਾਰੇ ਉਸ ਨਿਸ਼ਾਨ ਨੂੰ ਵੇਖਣ ਵਾਸਤੇ ਆਉਣਗੇ।
ਸੱਚ ਝੂਠ ਤੁਮਲੇ ਪਰਤਾਏ,
ਫਿਰ ਸੱਚ ਹੈ ਕਿ ਝੂਠ ਹੈ ਇਹ ਅਜਮਾ ਕੇ ਤੁਹਾਨੂੰ ਵੇਖ ਲੈਣਗੇ।
ਫਿਰ ਬੰਦੇ ਜੀ ਐਸੀ ਉਚਾਰੇ,
ਬਾਬਾ ਜੀ ਨੇ ਫਿਰ ਇਹ ਵਚਨ ਉਚਾਰਿਆ, ਉਹਨਾਂ ਵਕੀਲਾਂ ਨੂੰ ਇਹ ਗੱਲ ਕਹੀ,
ਤੁਮ ਆਓ ਸਭ ਲੈ ਤਲਵਾਰੇ,
ਲੱਗੇ ਜਾਓ ਬਈ ਅਸੀਂ ਝੰਡਾ ਗਡਾਵਾਂਗੇ, ਤੁਸੀਂ ਜਾ ਕੇ ਆਪਣੇ ਨਾਲ ਜਿੰਨੇ ਤੁਹਾਡੀ ਫੌਜ ਹੈ, ਜਿੰਨੇ ਤੁਹਾਡੇ ਸੂਰਮੇ ਨੇ, ਜਿੰਨੇ ਤੁਹਾਡੇ ਪਹਾੜੀ ਰਾਜੇ ਨੇ, ਤਲਵਾਰਾਂ ਲੈ ਕੇ ਸ਼ਸਤਰ ਲੈ ਕੇ ਆਓ।
ਜੇਕਰ ਤੁਮ ਤੇ ਪਤੀ ਨਾ ਜਾਏ, ਉਸ ਕੋ ਤੇਗਨ ਸਿਉ ਸੁੱਟੋ ਕਟਾਏ,
ਪਹਿਲਾਂ ਤਾਂ ਹੱਥਾਂ ਨਾਲ ਪੁੱਟ ਕੇ ਵੇਖਿਆ ਜੇ ਉਸ ਨਿਸ਼ਾਨ ਨੂੰ ਜਿਹੜਾ ਅਸੀਂ ਲਾਵਾਂਗੇ, ਤੇ ਜੇ ਤੁਹਾਡੇ ਕੋਲ ਹੱਥਾਂ ਨਾਲ ਨਾ ਪੁੱਟਿਆ ਗਿਆ ਤੇ ਤਲਵਾਰਾਂ ਤੁਹਾਡੇ ਕੋਲ ਹੋਣਗੀਆਂ, ਆਪਣੀਆਂ ਤਲਵਾਰਾਂ ਨਾਲ ਕੱਟ ਕੇ ਫਿਰ ਉਹਨੂੰ ਸੁੱਟ ਕੇ ਵੇਖਣਾ।
ਦੋਹੇਰਾ ਜੋ ਤੁਮ ਪਟ ਸਭ ਨਹਿ ਸਕੇ, ਤੋ ਇੱਕ ਤੋਂ ਕੱਟ ਦੇ ਉਲਾਸ।
ਚਲੋ ਇੱਥੇ ਤੱਕ ਵੀ ਨਹੀਂ, ਜੇ ਨਿਸ਼ਾਨ ਵੀ ਤੁਹਾਡੇ ਕੋਲੋਂ ਨਾ ਪੁੱਟਿਆ ਗਿਆ, ਉਹ ਝੰਡਾ ਸਾਡਾ ਲਾਇਆ ਹੋਇਆ ਤੁਹਾਡੇ ਕੋਲੋਂ ਨਾ ਪੁੱਟਿਆ ਗਿਆ, ਤੇ ਉਸ ਝੰਡੇ ਨੂੰ ਲਟਕਾਉਣ ਵਾਸਤੇ ਜਿਹੜੀਆਂ ਖਿੱਚਾਂ ਹੁੰਦੀਆਂ ਨੇ ਉਹਨੂੰ ਲਾਸ ਕਹਿੰਦੇ ਨੇ। ਰੱਸੇ ਦੀਆਂ ਉਸ ਵੇਲੇ ਰੱਸਾ ਹੁੰਦਾ ਸੀ, ਰੱਸਾ ਹੀ ਆਲੇ ਦੁਆਲੇ ਬੰਨਿਆ ਜਾਂਦਾ ਸੀ, ਰੱਸੇ ਦੀਆਂ ਖਿੱਚਾਂ ਪਾਈਆਂ ਜਾਂਦੀਆਂ ਸਨ। ਕਹਿਣ ਲੱਗੇ ਅਸੀਂ ਰੱਸਾ ਤਾਲੇ ਦੁਆਲੇ ਜਿਹੜਾ ਬੰਨਿਆ ਹੋਵੇਗਾ ਉਹਦੇ ਵਿੱਚੋਂ ਇੱਕ ਰੱਸਾ ਹੀ ਤੁਸੀਂ ਕੱਟ ਕੇ ਵਿਖਾ ਦਿਆ ਜੇ, ਇੰਨਾ ਹੀ ਵਕਤ, ਜੇ ਤੁਹਾਡੇ ਕੋਲੋਂ ਝੰਡਾ ਵੀ ਨਾ ਪੁੱਟਿਆ ਗਿਆ ਤੇ ਇੱਕ ਰੱਸਾ ਵੀ ਜਿਹੜਾ ਹੈ ਉਹ ਤੁਸੀਂ ਕੱਟ ਕੇ ਵਿਖਾ ਦੇਣਾ।
ਪਰ ਧਿਆਨ ਨਿਜੇ ਸਿਰ ਵੱਲ ਕਰਿਓ ਮਤ ਤੁਮਰੋ ਸਿਰ ਹੋਏ ਨਾਥ।
ਇੱਕ ਜ਼ਰੂਰ ਵੇਖ ਲਿਆ ਜੇ ਜਦੋਂ ਤੁਸੀਂ ਉਹਦੀ ਇੱਕ ਖਿੱਚ ਦੇ ਉੱਤੇ ਤਲਵਾਰ ਚਲਾਓਗੇ ਨਾ ਤੇ ਉਹ ਤਲਵਾਰ ਤੁਹਾਡੀ ਧੋਣ ਤੇ ਚੱਲ ਕੇ ਆਉਣੀ ਹੈ, ਉਸ ਰੱਸੇ ਤੇ ਚਲਾਉਣ ਤੋਂ ਪਹਿਲਾਂ ਇਹ ਵੇਖ ਲਿਆ ਜੇ ਕਿ ਜੇ ਰੱਸੇ ਨੂੰ ਉਹ ਤਲਵਾਰ ਲੱਗੀ ਤੇ ਉਹ ਤਲਵਾਰ ਉਲਟੀ ਤੁਹਾਡੀ ਗਰਦਨ ਤੇ ਆ ਕੇ ਵਹੇਗੀ, ਇਹ ਜ਼ਰੂਰ ਤੁਸੀਂ ਵੇਖ ਲਿਆ ਜੇ।
ਬਈ ਤਬ ਜਾਏ ਵਕੀਲ ਨ੍ਰਿਪ ਨੂੰ ਸੁਣਾਏ।
ਸੁਣ ਕੇ ਉਹ ਜਿਹੜੇ ਵਕੀਲ ਸਨ ਜਾ ਕੇ ਆਪਣੇ ਪਹਾੜੀ ਰਾਜਿਆਂ ਕੋਲ ਪਹੁੰਚੇ, ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜੇ ਜਿਹੜੇ ਬੋਲ ਬਚਨ ਕਹੇ ਉਹ ਜਾ ਕੇ ਸਾਰੇ ਬਚਨ ਸੁਣਾਏ।
ਇਸ ਗੱਲ ਬੰਦੇ ਧਜਾ ਗਡਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਧੁਜਾ ਗਡਾ ਦਿੱਤਾ, ਯਾਨੀ ਕਿ ਧੁਜ ਫਹਿਰਾ ਦਿੱਤਾ, ਨਿਸ਼ਾਨ ਲਾ ਦਿੱਤਾ, ਝੰਡਾ ਗੱਡ ਦਿੱਤਾ।
ਬੋਸਨ ਰਾਜੇ ਅਚੰਬਤ ਪਏ।
ਰਾਜੇ ਸੁਣ ਕੇ ਬੜੇ ਹੈਰਾਨ ਹੋਏ, ਬੜੇ ਅਚੰਬਤ ਹੋਏ ਵੀ ਇਹੋ ਜਿਹਾ ਕਿਹੜਾ ਝੰਡਾ ਜਿਹੜਾ ਪੁੱਟਿਆ ਹੀ ਨਹੀਂ ਜਾ ਸਕਦਾ। ਉਹਨਾਂ ਨੂੰ ਪਾਣੀ ਪੱਤ ਵਾਲੇ ਝੰਡੇ ਦਾ ਨਹੀਂ ਸੀ ਪਤਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਗੱਡਿਆ ਸੀ। ਕੱਲਾ ਝੰਡਾ ਨਿਸ਼ਾਨ ਸਾਹਿਬ ਲਾਇਆ ਹੋਇਆ ਔਰ ਕਿਸੇ ਤੁਰਕ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਸ ਨਿਸ਼ਾਨ ਸਾਹਿਬ ਨੂੰ ਕੋਈ ਹਿਲਾ ਵੀ ਸਕਦਾ। ਪਾਣੀ ਪੱਤ ਦੇ ਰਸਤੇ ਦੇ ਵਿੱਚ ਦਿੱਲੀ ਦੇ ਨੇੜੇ ਉਹ ਨਿਸ਼ਾਨ ਲਹਿਰਾਇਆ ਹੋਇਆ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ। ਹੁਣ ਇਹ ਪਹਾੜੀ ਰਾਜੇ ਸੁਣ ਸੁਣ ਕੇ ਅਚੰਬਤ ਨੇ, ਹੈਰਾਨ ਨੇ ਕਿ ਇਹ ਕਿਵੇਂ ਹੋ ਸਕਦਾ ਕਿ ਇੱਕ ਝੰਡਾ ਗੱਡਣ ਤੇ ਉਹ ਸਾਡੇ ਕੋਲ ਸਾਰਿਆਂ ਕੋਲ ਰਲ ਕੇ ਵੀ ਨਾ ਪੁੱਟਿਆ ਜਾਵੇ।
ਕਹੇ ਬੰਦੋ ਕੁਛ ਡਿੱਠ ਬੰਦ ਕਹੇ।
ਲੱਗਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਕੋਈ ਜਾਦੂ ਕਰੇਗਾ, ਇਹ ਕਿਸੇ ਪ੍ਰਕਾਰ ਦੀ ਕੋਈ ਅਜਮਤ ਕਰੇਗਾ।
ਦੇਵ ਦੇਵੀ ਨਿਜ ਲਗੇ ਮਨਾਵਨ।
ਚਲੋ ਆਪਾਂ ਵੀ ਆਪਣੇ ਦੇਵੀ ਦੇਵਤਿਆਂ ਨੂੰ ਮਨਾਈਏ, ਉਹਨਾਂ ਦੀ ਪੂਜਾ ਕਰੀਏ ਵੀ ਉਹ ਸਾਡੀ ਕਰਾਮਾਤ ਵੀ ਵਿਖਾਉਣ, ਵੀ ਬੰਦੇ ਦੀ ਕਰਾਮਾਤ ਫੇਲ ਹੋ ਜਾਏ ਤੇ ਸਾਡੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੀ ਕਰਾਮਾਤ ਚੱਲ ਜਾਏ, ਉਹਦੇ ਵਾਸਤੇ ਆਪਾਂ ਆਪਣੇ ਦੇਵੀ ਦੇਵਤਿਆਂ ਨੂੰ ਮਨਾਈਏ ਰਲ ਕੇ। ਇਹ ਜਿਉਂ ਮਨਾਉਣ ਲੱਗੇ ਆਪਣੇ ਦੇਵੀ ਦੇਵਤੇ ਪੱਥਰਾਂ ਦੀਆਂ ਮੂਰਤੀਆਂ ਬਣਾ ਬਣਾ ਕੇ ਪੂਜਦੇ ਨੇ ਤੇ ਉਹਨਾਂ ਪਹਿਨਾਂ ਨੂੰ ਪੱਥਰਾਂ ਨੂੰ ਦੇਵੀ ਦੇਵਤਿਆਂ ਨੂੰ ਮਨਾਉਣ ਲੱਗੇ।
ਇਹ ਮੰਤਰਨ ਕੋ ਜਾਪ ਜਪਾਵਨ।
ਜਿਹੜੇ ਜਿਹੜੇ ਇਹਨਾਂ ਦੇ ਮੰਤਰ ਨੇ, ਜਿਵੇਂ ਇਹਨਾਂ ਨੂੰ ਕਿਸੇ ਨੇ ਦੱਸਿਆ, ਤਾਂਤਰਿਕਾਂ ਨੇ ਮੰਤਰੀਆਂ ਨੇ, ਉਹ ਮੰਤਰ ਇਹ ਜਪਣ ਲੱਗੇ, ਉਹਨਾਂ ਮੰਤਰਾਂ ਦਾ ਜਾਪ ਜਪਣ ਲੱਗੇ।
ਕਹੇ ਸਵਾ ਪੈਰੇ ਬਾਬੇ ਆਵੇ।
ਉਧਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੁਨੇਹਾ ਭੇਜ ਦਿੱਤਾ ਵੀ ਅਸੀਂ ਸਵਾ ਪੈਰ ਜਦੋਂ ਦਿਨ ਬੀਤ ਜਾਏਗਾ ਉਦੋਂ ਆਵਾਂਗੇ। ਨਿਸ਼ਾਨ ਜਿਹੜਾ ਤੁਸੀਂ ਲਾਇਆ ਉਹਨੂੰ ਪੁੱਟਣ ਵਾਸਤੇ, ਉਸ ਝੰਡੇ ਨੂੰ ਪੁੱਟਣ ਵਾਸਤੇ ਅਸੀਂ ਸਵਾ ਪੈਰ ਬਾਅਦ ਵਿੱਚ ਆਵਾਂਗੇ। ਇਹਨਾਂ ਦਾ ਮਤਲਬ ਇਹ ਸੀ ਕਿ ਜਿਹੜਾ ਮੰਤਰ ਪੜਿਆ ਹੋਵੇਗਾ ਬੰਦੇ ਬਹਾਦਰ ਨੇ, ਕੋਈ ਵੀ ਮੰਤਰ ਹੈ ਉਹਦੀ ਸ਼ਕਤੀ ਸਵਾ ਪੈਰ ਤੱਕ ਰਹਿੰਦੀ ਹੈ ਤੇ ਸਵਾ ਪੈਰ ਬਾਅਦ ਉਹਦੇ ਮੰਤਰ ਦੀ ਸ਼ਕਤੀ ਖਤਮ ਹੋ ਜਾਏਗੀ ਤੇ ਫਿਰ ਅਸੀਂ ਆਪਣਾ ਤਾਜ਼ਾ ਤਾਜ਼ਾ ਮੰਤਰ ਪੜ੍ਹ ਕੇ ਜਾਵਾਂਗੇ, ਸਾਡੀ ਸ਼ਕਤੀ ਵੱਧ ਜਾਏਗੀ ਤੇ ਉਹ ਨਿਸ਼ਾਨ ਸਾਡੇ ਕੋਲੋਂ ਪੁੱਟਿਆ ਜਾਏਗਾ।
ਬੰਦੇ ਮੰਤਰਨ ਕੋ ਬਿਰਹੋ ਕਰਾਵੇ।
ਜਿਹੜਾ ਬੰਦੇ ਦਾ ਮੰਤਰ ਆ ਉਹ ਬਾਸੀ ਹੋ ਜਾਏਗਾ ਉਹਨੇ ਨੂੰ। ਬਿਹੋ ਦਾ ਮਤਲਬ ਹੁੰਦਾ ਵੀ ਬਾਸੀ, ਵੀ ਉਹ ਜਿਹੜਾ ਹੈ ਵਿਹੋ ਕਰਾ ਦਿਆਂਗੇ, ਉਹ ਖਤਮ ਕਰਾ ਦਿਆਂਗੇ।
ਕਹੇ ਪੁੱਟੇ ਹਮ ਕੱਲ ਕੋ ਆਣ।
ਕਹਿਣ ਲੱਗੇ ਜੀ ਅਸੀਂ ਕੱਲ ਨੂੰ ਆਵਾਂਗੇ ਤੇ ਕੱਲ ਨੂੰ ਆ ਕੇ ਜਿਹੜਾ ਤੁਹਾਡਾ ਲਾਇਆ ਹੋਇਆ ਉਹ ਧੁਜਾ ਹੈ ਝੰਡਾ ਹੈ ਉਹ ਕੱਲ ਨੂੰ ਆ ਕੇ ਪੁੱਟਾਂਗੇ।
ਉੱਥੋਂ ਬੰਦੋ ਜੀ ਜਾਣੀ ਜਾ।
ਬਾਬਾ ਬੰਦਾ ਸਿੰਘ ਜੀ ਬਹਾਦਰ ਇਹਨਾਂ ਦੇ ਅੰਦਰ ਦੀ ਵੀ ਜਾਣਦੇ ਨੇ, ਅੰਤਰਯਾਮਤਾ ਵੀ ਸੀ ਬਾਬਾ ਜੀ ਦੇ ਕੋਲ, ਸਾਧੂ ਰਹੇ ਨੇ, ਫਿਰ ਗੁਰੂ ਸਾਹਿਬ ਦੀ ਬਖਸ਼ਿਸ਼ ਵੀ ਹੈ ਇਹਨਾਂ ਦੇ ਉੱਤੇ, ਇਸ ਕਰਕੇ ਅੰਤਰਯਾਮਤਾ ਵੀ ਹੈ ਬਾਬਾ ਜੀ ਦੇ ਅੰਦਰ।
ਤੁਸੀਂ ਰਾਤ ਕੋ ਲੁਕ ਕੇ ਪਟਿਓ ਜਾਓ ہم تم کو دیوں یہ بیراو.
بابا جی کہن لگے بھی سانو پتا تسی کل نہیں تسی آج رات نو یہ آکے نشان پٹنا جاؤ گے. چلو جی رات نو بھی آن دے ہوتے تو آنو اسی بھی رستہ دنیا بھی رات نو انیرے بھی تی آکے پٹ کے ویخ لو, کیونکہ انہوں نے تو بہانہ ہی لایا بھی کل نو آکے پٹا گے نشان اسی, پر پٹنا رات نو ہی سی نا نے. بابا جی سمجھ گئے, کہندے بھی تسی رات نو پٹنا چاہندے ہو آ کے لک کے, چلو تانوں اے وی رستہ دتا اے وی آفر دتی وی ہاں آ جاؤ رات نو ہی نشان پٹ کے ویکھ لو.
ہیرا نس اون دشت نے آن کر لائے لیو سب جور.
رات نو آ گئے سارے پہاڑی کٹھے ہو کے اتے نشان صاحب کول جتھے وہ نشان لایا ہویا سی, جو رل مل کے سارے اپنا جور لا کے تان لا کے اس نشان نو پٹن لگے.
پت کٹ ار دب چک سب بن سورے او توڑ.
پٹ دے نے کدے کٹ دے نے اور کدے انو دب دے نے تھلے نو پھر اتے نو چک دے نے, ایدہ سب طریقیاں نال توڑن دا انہاں نے یتن کیتا اس چنڈے نو نشان نو.
جو پئی لاس کتنی تیگ چلائے.
نشان پٹنا تا ایک پاسے رہا بھی ہلا بھی نہ سکے, پھر انہوں نے آخیا بھی یہ رسیاں ہی کٹ کے ویکھ لیے. بندے نے کیا سی بھی ایک رسی کٹ کے ویکھ لیا جے, کہنے چلو یہ ایک جڑیاں رسیاں بنیاں کھچاں بدیاں ہوئیاں نے وہ کھچ ایک کٹ کے ویکھیے, تے ایک کھچ کٹن واسطے انہوں نے اپنی تیگ چلائی.
سو تیگ ان گل ول آئے,
تیگ انہوں نے رسی تے چلان واسطے ماری تے او تیگ رسی تے بجن دی بجائے اس کھچ تے بجن دی بجائے الٹی انہوں دی گردن دے اتے آن پئی. وہ تیگ الٹ کے انہوں دی گردن دے اتے آن پئی.
موڑ میان کرائے,
پھر انہوں نے وہ کرپانا بھی موڑ کے واپس اپنے میانا وچ پا لیا. بھی لاس کٹن دا مطلب ہے اپنی گردن اپنے ہتھیں کٹنی. انہوں نے مڑ کے پھر تلواراں جڑیاں سن وہ تلواراں تیگاں اپنے میانا وچ واپس پا لیا.
کر نمسکار ہوئے دور کھڑا ہے
اور دور ہو کے کھلو کے نشان اگے ہاتھ جوڑ کے متھا ٹیکن لگ پئے. یہ تا کوئی عظمت ہے, یہ تا کوئی شکتی شالی جگہ ہے. وہ جن پہاڑی جڑے نشان پٹن آئے سن ہاتھ جوڑ کے نمسکار کرن لگ پئے. ایہو جی کلا مہاراج جی دی شہیدی کلا برتی ہے.
کہے لا دیکھو آئے جو ہور,
کہندے ویکھو جے کوئی ہور جور لانا چاہندا اسی تا لا کے ویکھ لیا. جڑے ہٹ گئے نا پچھے وہ تا متھا ٹیک کے پچھے ہٹ گئے. کہندے جے کسے ہور دے اندر شوق ہے وہ اگے ہو کے اپنا جور لا لو.
رہنے جاوے قسمت جور,
کسے دے من وچ نہ رہ جے بھی اسی جور لاؤندے تے پٹ دینا سی. کتے کسے دے من چ نہ رہ جائے بھی جے اسی جور لاؤندے تے پٹ دینا سی. اس کر کے جہدے جہدے وچ جور جس نے لاؤنا ہے وہ اگے ہو کے لا کے ویکھ لو.
دیکھ جوہے سب شرمندے پئے,
دیکھ کے ہن کئیاں ہوراں نے بھی اگے آ کے تسلی کیتی. جو کے ویکھیا آخرکار شرمندہ ہو کے سارے پیچھے ہٹ گئے.
نار نوائے نارن جم چاہے,
اور اپنیا تونا تھلے نو نوا لیا سر نوا لے جویں کوئی شرمند تے استری شرم دے نال اپنا سر ہلا کے نیما کر لیندی ہے. ادا ان پہاڑیاں نے اپنی نارا بھاو تونا نوا کے نیویاں کر لیا.
دوہیرا جیسے دوارے جنک کے پیو تر کے ہاتھ ٹھانڈ.
ادھارن دے رہے نے تے ادھارن دا ہمیشہ ایکو پکھ لئی دا, بہت سارے پکھاں دے اتے وچار نہیں ہندی ادھارن دی. ادھارن دے رہے نے کہندے جویں جراج جنک نے سوامبر رچیا سی نا سیتا دا, تے اون ایک تنخ رکھیا سی وی جیڑا اے تنخ چکے گا ایدے تے چلا چڑھاوے گا میں اپنے لڑکی اونوں وواواں گا. جویں انہیں سیتا دا سویمبر رچن واسطے ایک تنخ اپنی سبھا وچ رکھیا ہوا سی.
چک چک سب راجے نٹھے پئی سجا تے مگاد,
بڑے بڑے راجے آئے سی راون ورگے بھی اس تجا نو جڑا وہ تنخ سی انہوں چک نہیں سن سکے. وہ تنخ چک چک کے ہار گئے پر وہ ہلا بھی نہیں سن سکے. ਕਹਿੰਦੇ ਉਹੀ ਗੱਲ ਅੱਜ ਇੱਥੇ ਵੀ ਹੋਈ ਹੈ ਕਿ ਜਿਹੜੀ ਇਹ ਧਵਜਾ ਗੱਡੀ ਹੋਈ ਹੈ ਇਸ ਧਵਜਾ ਨੂੰ ਇਹ ਹਿਲਾ ਨਹੀਂ ਸਕੇ, ਹਾਰ ਗਏ ਪਰ ਇਹਨਾਂ ਦਾ ਕੋਈ ਤਾਣ ਕੋਈ ਜ਼ੋਰ ਨਹੀਂ ਚੱਲ ਸਕਿਆ।
ਜੋ ਪਈ ਪੁਨ ਕਹਿ ਲੂਰ ਐਸ ਹੁਰ ਮਾਇਆ।
ਇਹ ਸੁਣ ਕੇ ਇਧਰ ਜਿਹੜਾ ਕਹਿਲੂਰੀ ਰਾਜਾ ਸੀ, ਰਾਜੇ ਭੀਮ ਚੰਦ ਦਾ ਲੜਕਾ, ਇਹਨੇ ਸੁਣ ਕੇ ਉਸ ਵੇਲੇ ਫੁਰਮਾਇਆ,
ਘਰ ਬਦ ਅਪਨ ਕਰੋ ਤਕੜਾਇਆ।
ਕਹਿੰਦੇ ਵੀ ਹੁਣ ਬੰਦੇ ਦੇ ਕੋਲ ਜਾ ਕੇ ਆਪਣਾ ਆਪ ਲੁਟਾਣ ਤੋਂ ਚੰਗਾ ਹੈ ਵੀ ਆਪਣੇ ਆਪਣੇ ਕਿਲਿਆਂ ਵਿਚ ਬਾਗੀ ਹੋ ਚੱਲੀਏ। ਜਿਹੜਾ ਸਾਡਾ ਆਪਣਾ ਵੱਡਾ ਕਿਲਾ ਹੈ ਉਸ ਕਿਲੇ ਦੇ ਵਿਚ ਚੱਲ ਕੇ ਬਾਗੀ ਹੋ ਜਾਈਏ। ਇਹਨੇ ਚੱਲ ਕੇ ਆਪਣੇ ਕਿਲੇ ਦੇ ਵਿਚ ਵੜਨ ਵਾਸਤੇ ਤਕੜਾਈ ਕੀਤੀ। ਕਹਿੰਦੇ ਵੀ ਆਪਣੇ ਕਿਲੇ ਚ ਚੱਲ ਕੇ ਤਕੜਾਈ ਕਰੋ, ਮਜ਼ਬੂਤੀ ਕਰੋ।
ਫੌਜ ਵੜੈ ਲਿਓ ਵਾਰ।
ਜਿੰਨੀ ਕੁ ਫੌਜ ਉਸ ਵੱਡੇ ਕਿਲੇ ਵਿਚ ਵਾੜੀ ਜਾ ਸਕਦੀ ਹੈ, ਜਿੰਨੀ ਫੌਜ ਉਸ ਕਿਲੇ ਵਿਚ ਇਕੱਠੀ ਕੀਤੀ ਜਾ ਸਕਦੀ ਹੈ ਕਰ ਲਓ।
ਔਰ ਬਾਈ ਰਾਜਨ ਲਿਓ ਪਾਸ ਖਾਰ।
ਹੋਰ ਜਿੰਨੇ ਬਾਈ ਧਾਰ ਦੀਆਂ ਰਿਆਸਤਾਂ ਦੇ ਰਾਜੇ ਨੇ ਉਹਨਾਂ ਨੂੰ ਵੀ ਆਪਣੇ ਨਾਲ ਖੜਾ ਕਰ ਲਵੋ।
ਦੋਹੇਰਾ ਹਾਥੀ ਖੜਾਇਓ ਕੰਸ ਜਿਮ ਤਖਤੇ ਖੂਬ ਅੜਾਏ।
ਕਿਲੇ ਵਿਚ ਜਾ ਕੇ ਆਪਣੀ ਕਿਲਾਬੰਦੀ ਕਰ ਲਈ, ਕਿਲੇ ਦਾ ਦਰਵਾਜ਼ਾ ਵੱਡਾ ਬੰਦ ਕਰ ਲਿਆ ਬੜੀ ਮਜ਼ਬੂਤੀ ਨਾਲ, ਔਰ ਇਕ ਕਿਲੇ ਦੇ ਉੱਤੇ ਚੰਗਾ ਖੂਨੀ ਹਾਥੀ ਖੜਾ ਕਰ ਦਿੱਤਾ ਵੀ ਜੇ ਬੰਦੇ ਬਹਾਦਰ ਦੀ ਫੌਜ ਆਈ ਵੀ ਕਿਲਾ ਤੋੜਨ ਵਾਸਤੇ ਤੇ ਆਪਣਾ ਹਾਥੀ ਅੱਗੇ ਤੋਰ ਕੇ ਉਹਨਾਂ ਨੂੰ ਪਿੱਛੇ ਭਜਾ ਦਿਆਂਗੇ। ਦਰਵਾਜ਼ੇ ਨੂੰ ਮਜ਼ਬੂਤੀ ਨਾਲ ਬੰਦ ਕਰਕੇ ਉੱਥੇ ਇਕ ਹਾਥੀ ਖੜਾ ਕਰ ਲਿਆ, ਜਿਵੇਂ ਕੰਸ ਨੇ ਰੱਖਿਆ ਸੀ ਨਾ ਹਾਥੀ ਆਪਣੇ ਦਰਵਾਜ਼ੇ ਤੇ ਵੀ ਕ੍ਰਿਸ਼ਨ ਅੰਦਰ ਨਾ ਵੜ ਸਕੇ। ਤੇ ਜਿਹੜਾ ਹਾਥੀ ਉਹਨੇ ਆਪਣੇ ਦਰਵਾਜ਼ੇ ਤੇ ਖੜਾ ਕੀਤਾ ਸੀ, ਕਹਿੰਦੇ ਵੀ ਉਹਦੇ ਚ ਕਈ ਹਾਥੀਆਂ ਦਾ ਬਲ ਸੀ ਇੱਕੋ ਹਾਥੀ ਤੇ। ਏਦਾਂ ਇਹਨਾਂ ਨੇ ਵੀ ਇੱਕ ਬੜਾ ਬਲਵਾਨ ਹਾਥੀ, ਇੱਕ ਖੂਨੀ ਹਾਥੀ ਆਪਣੇ ਦਰਵਾਜ਼ੇ ਤੇ ਖੜਾ ਕਰ ਲਿਆ ਕਿਲੇ ਦੇ, ਔਰ ਤਖਤੇ ਚੰਗੀ ਤਰ੍ਹਾਂ ਮਜ਼ਬੂਤ ਕਰਕੇ ਅੜਾ ਲਏ।
ਬਾਗੜ ਸਿੰਘ ਇੱਕ ਤੀਰ ਸੋ ਦੇਵੈ ਸਭ ਨੇ ਗਿਰਾਏ।
ਜਿੰਨੇ ਮਰਜ਼ੀ ਹਾਥੀ ਖੜੇ ਕਰ ਲੈਣ, ਇੱਕ ਹਾਥੀ ਖੜਾ ਕੀਤਾ ਏਦਾਂ ਦੇ ਕਈ ਬਣਾ ਲੈਣ। ਭਾਈ ਬਾਗੜ ਸਿੰਘ ਵਰਗੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਇਹੋ ਜਿਹੇ ਸੂਰਮੇ ਨੇ ਕਿ ਜਿਹੜੇ ਆਪਣੇ ਇੱਕੋ ਤੀਰ ਦੇ ਨਾਲ ਇਹੋ ਜਿਹੇ ਕਿਲਿਆਂ ਨੂੰ ਫਤਿਹ ਕਰ ਲੈਣ ਵਾਲੇ ਨੇ। ਇੱਕੋ ਤੀਰ ਨਾਲ, ਇੱਕੋ ਤੀਰ ਮਾਰ ਕੇ ਵੱਡੇ ਵੱਡੇ ਕਿਲਿਆਂ ਨੂੰ ਸਰ ਕਰ ਸਕਦੇ ਨੇ, ਇਹੋ ਜਿਹੇ ਸੂਰਮੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਨੇ ਭਾਈ ਬਾਗੜ ਸਿੰਘ ਵਰਗੇ।
ਦੋਹੇਰਾ ਤੋ ਬੰਦੇ ਜੀ ਇਮ ਕਯੋ ਮੰਦੀ ਵਾਲ ਵਜ਼ੀਰ ਬੁਲਾਏ।
ਉਧਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜਾ ਮੰਡੀ ਦਾ ਰਾਜਾ ਸੀ, ਇਹ ਗੁਰੂ ਘਰ ਦੇ ਸ਼ਰਧਾਲੂ ਰਹੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੀ ਮੰਡੀ ਦੇ ਰਾਜੇ ਨੇ ਸਿੱਧ ਸੈਨ ਨੇ ਬੜੀ ਸੇਵਾ ਕੀਤੀ ਸੀ ਤੇ ਸਤਿਗੁਰੂ ਜੀ ਦਾ ਪੜਾਅ ਵੀ ਰੱਖਿਆ ਸੀ ਆਪਣੇ ਨੇੜੇ ਉੱਥੇ ਮੰਡੀ ਚ। ਅੱਜ ਵੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਥਾਨ ਦਰਿਆ ਦੇ ਕੰਢੇ ਤੇ ਬਣਿਆ ਹੋਇਆ ਜਿੱਥੇ ਸਾਹਿਬ ਜੀ ਠਹਿਰੇ ਸਨ। ਮੰਡੀ ਦਾ ਜਿਹੜਾ ਰਾਜਾ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੁਨੇਹਾ ਭੇਜਿਆ ਵੀ ਮੰਡੀ ਦੇ ਰਾਜੇ ਨੂੰ ਕਿ ਆਪਣਾ ਵਜ਼ੀਰ ਸਾਡੇ ਕੋਲ ਭੇਜ। ਮੰਡੀ ਦੇ ਰਾਜੇ ਦੇ ਵਜ਼ੀਰ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਕੋਲ ਬੁਲਾ ਕੇ ਆਪਣੇ ਕੋਲ ਸੱਦ ਕੇ ਕਿਹਾ,
ਲੱਗ ਗੋ ਕੱਲ ਕੋ ਘਰ ਚੋਂ ਮੈਂ ਅਗਨੇ ਆਕਾਸ਼ੋਂ ਆਏ।
ਬਾਬਾ ਜੀ ਨੇ ਇੱਕ ਭਵਿੱਖਤ ਬਚਨ ਕੀਤਾ ਮੰਡੀ ਦੇ ਰਾਜੇ ਪ੍ਰਤੀ। ਵਜ਼ੀਰ ਨੂੰ ਕਿਹਾ, ਰਾਜੇ ਦੇ ਵਜ਼ੀਰ ਨੂੰ, ਮੰਡੀ ਦੇ ਰਾਜੇ ਦੇ ਵਜ਼ੀਰ ਨੂੰ ਕਿ ਜਾ ਕੇ ਆਪਣੇ ਰਾਜੇ ਨੂੰ ਕਹਿ ਦਿਓ ਕਿ ਕੱਲ ਨੂੰ ਉਹਦੇ ਮਹਿਲਾਂ ਦੇ ਵਿੱਚ ਅੱਗ ਲੱਗੇਗੀ, ਆਕਾਸ਼ੀ ਬਿਜਲੀ ਡਿੱਗੇਗੀ, ਆਕਾਸ਼ ਵਿੱਚੋਂ ਅੱਗ ਆਕਾਸ਼ੀ ਬਿਜਲੀ ਦੇ ਨਾਲ ਲੱਗੇਗੀ।
ਜੋ ਪਈ ਨਿਜ ਰਾਜੇ ਪੈ ਖਬਰ ਕਰ ਦੇ।
ਔਰ ਆਪਣੇ ਮੰਡੀ ਦੇ ਰਾਜੇ ਨੂੰ ਜਾ ਕੇ ਤੂੰ ਆਪਣੀ ਇਹ ਖਬਰ ਕਰ ਦੇ, ਇਹ ਸੁਨੇਹਾ ਸਾਡਾ ਦੇ ਦੇ।
ਕਰ ਉਪਾਉ ਰੱਖ ਪਾਣੀ ਭਰ ਤੋਏ।
ਅੱਗ ਲੱਗਣੀ ਨਿਸ਼ਚਿਤ ਹੈ ਮਹਿਲ ਵਿੱਚ, ਇਸ ਕਰਕੇ ਉਸ ਅੱਗ ਨੂੰ ਬੁਝਾਉਣ ਵਾਸਤੇ ਪਾਣੀ ਭਰ ਕੇ ਪਹਿਲਾਂ ਰੱਖ ਲਓ, ਪਹਿਲਾਂ ਤਿਆਰੀ ਕਰ ਲਓ, ਬੰਦੋਬਸਤ ਕਰ ਲਵੋ ਪਾਣੀ ਦਾ, ਤਾਂ ਜੋ ਜਦੋਂ ਅੱਗ ਲੱਗੇ ਤੇ ਉਸ ਅੱਗ ਨੂੰ ਬੁਝਾਇਆ ਜਾ ਸਕੇ।
ਗਰੀਬਨ ਕਹਿ ਕਰ ਲੱਗੇ ਨਾ ਆਗ।
ਨਾਲ ਇਹ ਵੀ ਬਚਨ ਬਾਬਾ ਜੀ ਨੇ ਕਰ ਦਿੱਤਾ ਵੀ ਜਿਹੜੇ ਨੇੜੇ ਤੇੜੇ ਮਹਿਲ ਦੇ ਗਰੀਬਾਂ ਲੋਕਾਂ ਦੇ ਘਰ ਨੇ, ਗਰੀਬ ਲੋਕਾਂ ਦੇ ਘਰ ਨੇ, ਉਹਨਾਂ ਦੇ ਘਰਾਂ ਨੂੰ ਅੱਗ ਨਹੀਂ ਲੱਗੇਗੀ, ਕੇਵਲ ਮਹਿਲ ਵਿਚ ਅੱਗ ਲੱਗੇਗੀ। ਨੇੜੇ ਜਿਹੜੇ ਗਰੀਬ ਲੋਕਾਂ ਦੇ ਘਰ ਨੇ, ਉਹਨਾਂ ਵਿਚ ਅੱਗ ਨਹੀਂ ਲੱਗੇਗੀ।
ਸੋ ਰਾਜੇ ਘਰ ਸਭ ਜਲ ਜਾਗ।
ਮੰਡੀ ਦੇ ਰਾਜੇ ਦਾ ਜਿਹੜਾ ਘਰ ਹੈ ਉਹ ਸਾਰਾ ਸੜ ਜਾਏਗਾ, ਉਹਨੂੰ ਸਾਰੇ ਨੂੰ ਅੱਗ ਲੱਗ ਜਾਏਗੀ।
ਸੋ ਹੇਰਾ ਸੋ ਵਜ਼ੀਰ ਸੁਣ ਸਭ ਕਹੇ ਰਾਜੇ ਯਤਨ ਸੁਕੀਨ।
ਕਹਿੰਦੇ ਮੰਡੀ ਦੇ ਰਾਜੇ ਨੇ ਜਦੋਂ ਇਹ ਗੱਲ ਸੁਣੀ, ਸੁਣ ਕੇ ਉਹਨੇ ਆਪਣਾ ਸਾਰਾ ਯਤਨ ਕਰ ਲਿਆ, ਉਹਨੇ ਗੱਲ ਯਕੀਨ ਵੀ ਕਰ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਬਚਨ ਤੇ ਭਰੋਸਾ ਵੀ ਕਰ ਲਿਆ। ਉਹਨੂੰ ਪਤਾ ਸੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਜੋ ਕਹਿੰਦੇ ਨੇ ਉਹ ਸੱਚ ਹੁੰਦਾ, ਉਹਨਾਂ ਅੰਦਰ ਅੰਤਰਯਾਮਤਾ ਹੈ, ਇਸ ਕਰਕੇ ਯਕੀਨ ਵੀ ਸੀ ਉਹਦੇ ਹਿਰਦੇ ਚ, ਭਰੋਸਾ ਵੀ ਸੀ। ਉਹਨੇ ਆਪਣਾ ਸਾਰਾ ਯਤਨ ਉਸੇ ਤਰ੍ਹਾਂ ਕਰ ਲਿਆ ਕਿ ਅੱਗ ਨੂੰ ਬੁਝਾਉਣ ਦਾ ਬੰਦੋਬਸਤ ਕਰ ਲਿਆ।
ਰਾਤ ਅੱਧੀ ਵਡਵਾਓ ਵਗੀ ਮਿਲ ਦੋਇਨ ਛਾਰ ਸੁਕੀਨ।
ਕਹਿੰਦੇ ਰਾਤ ਦਾ ਸਮਾਂ ਹੋਇਆ, ਅੱਧੀ ਕੁ ਰਾਤ ਬੀਤੀ ਸੀ ਤੇ ਬੜੀ ਤੇਜ਼ੀ ਨਾਲ ਹਵਾ ਚੱਲ ਪਈ। ਉਧਰੋਂ ਹਵਾ ਚੱਲੀ, ਉਧਰੋਂ ਆਕਾਸ਼ ਵਿਚੋਂ ਬਿਜਲੀ ਦੀ ਅੱਗ ਡਿੱਗੀ। ਉਹ ਅੱਗ ਡਿੱਗੀ ਨਾਲ ਹਵਾ ਚੱਲ ਪਈ, ਤੇ ਹਵਾ ਚੱਲ ਪਏ ਤੇ ਉਧਰ ਅੱਗ ਬਲਦੀ ਹੋਵੇ ਤੇ ਹੋਰ ਮੱਚ ਜਾਂਦੀ ਹੈ, ਉਹਦੇ ਹੋਰ ਭਾਂਬੜ ਮੱਚ ਜਾਂਦੇ ਨੇ। ਹਵਾ ਮਿਲ ਜੇ ਅੱਗ ਨੂੰ ਹੋਰ ਜ਼ਿਆਦਾ ਪ੍ਰਚੰਡ ਰੂਪ, ਵਿਕਰਾਲ ਰੂਪ ਧਾਰਨ ਕਰ ਲੈਂਦੀ। ਕਹਿੰਦੇ ਇੱਕ ਤਾਂ ਹਵਾ ਚੱਲ ਪਈ, ਹਨੇਰੀ ਚੱਲ ਪਈ, ਦੂਜੀ ਅੱਗ ਲੱਗ ਗਈ। ਇੱਦਾਂ ਦੋਵੇਂ ਚੀਜ਼ਾਂ ਰਲ ਕੇ ਸਭ ਕੁਝ ਸਾਰ ਕਰ ਦਿੱਤਾ ਉਹਨਾਂ ਨੇ ਮਹਿਲ ਵਿਚ ਬਲ ਕੇ।
ਜੋ ਪਏ ਔਰ ਲੋਕਨ ਵੱਲ ਜਬ ਅੱਗ ਗਏ, ਪਰ ਉਹ ਮੀਂਹ ਤਬ ਸੋ ਬੁਝ ਗਏ।
ਪਰ ਵੇਖੋ ਇਹੋ ਜਿਹੀ ਕਲਾ ਵਰਤੀ, ਜਿਵੇਂ ਬਾਬਾ ਜੀ ਨੇ ਬਚਨ ਕੀਤਾ ਸੀ ਵੀ ਗਰੀਬਾਂ ਦੇ ਘਰਾਂ ਨੂੰ ਅੱਗ ਨਹੀਂ ਲੱਗੇਗੀ। ਜਦੋਂ ਅੱਗ ਵੱਧ ਕੇ ਗਰੀਬ ਲੋਕਾਂ ਦੀ ਪਰਜਾ ਦੇ ਘਰਾਂ ਵੱਲ ਵਧੀ ਨਾ, ਵੀ ਉਧਰ ਮਹਿਲ ਚ ਲੱਗ ਗਈ, ਮਹਿਲ ਚੋਂ ਬਾਹਰ ਨੂੰ ਆਈ ਜਦੋਂ ਅੱਗ, ਗਰੀਬ ਲੋਕਾਂ ਦੇ ਘਰਾਂ ਨੂੰ ਸਾੜਨ ਵਾਸਤੇ ਦਗਦ ਕਰਨ ਲਈ ਵਧੀ, ਉਧਰੋਂ ਦੇਵ ਨੇਤ ਨਾਲ ਪਰਮੇਸ਼ਰ ਨੇ ਮੀਂਹ ਪਾ ਦਿੱਤਾ। ਆਕਾਸ਼ ਵਿਚੋਂ ਮੀਂਹ ਵਰਨ ਲੱਗ ਪਿਆ, ਮੀਂਹ ਦੀਆਂ ਬੂੰਦਾਂ ਵਹਿਣ ਲੱਗ ਪਈਆਂ।
ਸਿੱਧ ਸੈਨ ਮਨ ਚਿੰਤਾ ਆਏ।
ਜਦੋਂ ਮੀਂਹ ਪੈਣ ਲੱਗ ਪਿਆ ਤੇ ਮੀਂਹ ਦੇ ਨਾਲ ਜਿੰਨੀ ਅੱਗ ਸੀ ਉਹ ਬੁੱਝ ਗਈ, ਉਹ ਅੱਗ ਸ਼ਾਂਤ ਹੋ ਗਈ। ਇਹ ਰਾਜਾ ਸੀ ਜਿਹੜਾ ਮੰਡੀ ਦਾ, ਇਹਦਾ ਨਾਂ ਸੀ ਰਾਜਾ ਸਿੱਧ ਸੈਨ। ਰਾਜੇ ਸਿੱਧ ਸੈਨ ਦੇ ਮਨ ਵਿਚ ਬੜੀ ਭਾਰੀ ਚਿੰਤਾ ਆਈ।
ਕਰਾ ਮਾਤ ਬੰਦੇ ਪਿਖ ਲਏ।
ਇਹਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜਿਹੜੀ ਪ੍ਰਤੱਖ ਕਜਮਤ ਸੀ, ਉਹਨਾਂ ਦੀ ਕਲਾ ਸੀ ਵੀ ਇਕ ਦਿਨ ਪਹਿਲਾਂ ਸੁਨੇਹਾ ਭੇਜ ਦਿੱਤਾ ਸੀ ਵੀ ਅੱਗ ਲੱਗਣੀ ਆ, ਪ੍ਰਬੰਧ ਕਰ ਲੈ। ਉਹ ਗੱਲ ਤੇ ਯਕੀਨ ਹੋ ਗਿਆ ਰਾਜੇ ਸਿੱਧ ਸੈਨ ਨੂੰ, ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਪ੍ਰਤੱਖ ਅਜਮਤ ਤੇ ਕਰਾਮਾਤ ਪ੍ਰਤੱਖ ਵੇਖ ਲਈ।
ਕੱਲ ਹਲਕਾਰੇ ਲਿਓ ਵਜ਼ੀਰ ਬੁਲਾਏ।
ਰਾਜੇ ਸਿੱਧ ਸੈਨ ਨੇ ਆਪਣੇ ਹਲਕਾਰੇ ਭੇਜੇ, ਔਰ ਜਿਹੜਾ ਆਪਣਾ ਵਜ਼ੀਰ ਸੀ ਉਹਦੀ ਫੌਜ ਵੀ ਸੀ ਨਾ ਨਾਲ, ਇੱਥੇ ਪਹਾੜੀ ਰਾਜਿਆਂ ਦੀ ਮਦਦ ਵਾਸਤੇ ਆਈ ਹੋਈ, ਉਹ ਸਾਰੀ ਫੌਜ ਇਹਨੇ ਆਪਣੀ ਪਿਛਾਂ ਨੂੰ ਵਾਪਸ ਸੱਦ ਲਈ।
ਸਾਥੋਂ ਬੰਦਿਓ ਲੜਿਓ ਨਾ ਜਾਏ।
ਕਹਿ ਦਿੱਤਾ ਵੀ ਕਹਿ ਦਿਓ ਦੂਜੇ ਪਹਾੜੀ ਰਾਜਿਆਂ ਨੂੰ ਵੀ ਅਸੀਂ ਬੰਦੇ ਨਾਲ ਨਹੀਂ ਲੜ ਸਕਦੇ, ਬੰਦੇ ਬਹਾਦਰ ਨਾਲ ਅਸੀਂ ਜੰਗ ਨਹੀਂ ਕਰ ਸਕਦੇ, ਅਸੀਂ ਯੁੱਧ ਨਹੀਂ ਕਰ ਸਕਦੇ।
ਜੋ ਉਨ ਮਿੱਠਿਓ ਮਿਲਣ ਕੋ ਸਾਜ।
ਹੁਣ ਰਾਜੇ ਸਿੱਧ ਸੈਨ ਨੇ ਸੰਕਲਪ ਕੀਤਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ, ਉਹਨਾਂ ਨਾਲ ਮੇਲ ਮਿਲਾਪ ਕਰਨਾ ਚਾਹੀਦਾ, ਉਹਨਾਂ ਨਾਲ ਸੰਧੀ ਕਰਨੀ ਚਾਹੀਦੀ ਹੈ।
ਗਈ ਕਹਿਲੂਰੋ ਹੋ ਜੇ ਉਸ ਭਾਜ।
ਕਹਿਲੂਰ ਰਿਆਸਤ ਤੋਂ ਰਾਜੇ ਸਿੱਧ ਸੈਨ, ਮੰਡੀ ਦੇ ਰਾਜੇ ਦੀ ਜਿੰਨੀ ਫੌਜ ਸੀ ਉਥੋਂ ਪਿਛਾਂ ਵਾਪਸ ਚਲੀ ਗਈ, ਉਹਨੇ ਸਾਰੀ ਫੌਜ ਨੂੰ ਪਿਛਾਂ ਵਾਪਸ ਆਪਣੇ ਰਾਜ ਵਿਚ ਸੱਦ ਲਿਆ।
ਦੋਹੇਰਾ ਆਗੇ ਸੁਣੋ ਪ੍ਰਸੰਗ ਜਿਮ ਜੋ ਕਹਿਲੂਰੀਅਨ ਸੀਸ ਵਿਆਏ।
ਕਹਿੰਦੇ ਹੁਣ ਅਗਲਾ ਪ੍ਰਸੰਗ ਸੁਣੋ ਵੀ ਇਧਰ ਕਹਿਲੂਰੀਆਂ ਤੇ ਜੋ ਬੀਤੀ ਹੈ, ਜੋ ਕਹਿਲੂਰੀਆਂ ਦੇ ਉੱਤੇ ਜਿਹੜੇ ਪਹਾੜੀ ਰਾਜੇ ਨੇ ਇੱਥੇ ਕਿਲੇ ਵਿਚ ਇਕੱਠੇ ਹੋ ਗਏ, ਕਿਲਾ ਆਕੀ ਕਰ ਲਿਆ, ਬਾਗੀ ਹੋ ਗਏ, ਤੇ ਇਨ੍ਹਾਂ ਦੇ ਸੀਸ ਉੱਤੇ ਜਿਵੇਂ ਬੀਤੀ ਹੈ ਹੁਣ ਉਹ ਸੁਣੋ
1300 ਮੀਏ ਚੀਏ ਕੱਤੇ ਖੋਬ ਬਣਾਏ
1300 ਮੀਏ ਚੀਏ ਜਿਹੜੇ ਰਾਜਪੂਤ ਰਾਜਿਆਂ ਦੀ ਫੌਜ ਦੇ ਸਿਪਾਹੀ ਸਨ ਇਨ੍ਹਾਂ ਦੀ ਕੁੱਲ ਗਿਣਤੀ ਹੋ ਗਈ 1300 ਤੇ 1300 ਮੀਏ ਚੀਏ ਇਨ੍ਹਾਂ ਦੇ ਕਿਵੇਂ ਕੱਟੇ ਗਏ ਕਿਵੇਂ ਵੱਢੇ ਗਏ ਸਿੰਘਾਂ ਦੇ ਹੱਥੋਂ ਉਹ ਹੁਣ ਕਥਾ ਆਪ ਜੀ ਸੁਣੋ
ਜੋ ਪਈ ਤਬ ਬੰਦੇ ਕਹਿਲੂਰੀਆਂ ਨੂੰ ਫੁਰਮਾਇਓ
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਧਰ ਕਹਿਲੂਰੀਆਂ ਨੂੰ ਇਹ ਸੁਨੇਹਾ ਭੇਜ ਦਿੱਤਾ
ਤੁਮ ਵੀ ਆਪਣੇ ਕਰਤਵ ਦਿਖਾਇਓ
ਕਹਿਣ ਲੱਗੇ ਵੀ ਜੇ ਤੁਸੀਂ ਵੀ ਆਪਣੇ ਕਰਤਵ ਵਿਖਾਣਾ ਚਾਹੁੰਦੇ ਹੋ
ਤੋ ਆਪਣੋ ਗੜ੍ਹ ਆਕੀ ਕਰੋ
ਕਹਿੰਦੇ ਤੁਸੀਂ ਵੀ ਆਪਣਾ ਕੋਈ ਗੜ੍ਹ ਕੋਈ ਕਿਲਾ ਆਕੀ ਕਰ ਲਓ
ਬਾਈ ਜਲੰਧਰੀ ਏ ਸਭ ਮਦ ਵੜੋ
ਔਰ ਜਿੰਨੇ 22 ਧਾਰ ਦੀਆਂ ਰਿਆਸਤਾਂ ਦੇ ਤੁਸੀਂ ਰਾਜੇ ਹੋ ਜਲੰਧਰ ਦਾ ਜਿਹੜਾ ਹਲਕੇ ਦਾ ਇਲਾਕਾ ਇਹ ਵੀ ਆਪਣੇ ਨਾਲ ਰਲਾ ਕੇ ਤੁਸੀਂ ਕਿਲੇ ਵਿਚ ਵੜ ਕੇ ਆਕੀ ਹੋ ਜਾਓ
ਪੰਜ ਭੁਜੰਗੀ ਤੁਮ ਲੈ ਮਾਰ
ਤੇ ਵੱਡਾ ਕਿਲਾ ਤੁਸੀਂ ਆਕੀ ਕਰ ਲਓ ਸਾਰੇ ਇਕੱਠੇ ਹੋ ਜਾਓ ਤੇ ਅਸੀਂ ਵਚਨ ਕਰਦੇ ਹਾਂ ਵੀ ਸਾਡੇ ਵੱਲੋਂ ਕੇਵਲ 5 ਸਿੰਘ ਹੀ ਜਾਣਗੇ ਤੇ ਤੁਹਾਡਾ ਕਿਲਾ ਫਤਿਹ ਕਰ ਲੈਣਗੇ ਸਾਡੇ ਵੱਲੋਂ ਕੇਵਲ 5 ਭੁਜੰਗੇ 5 ਸੂਰਮੇ ਜਾਣਗੇ ਔਰ ਤੁਹਾਡਾ ਕਿਲਾ ਮਾਰ ਲੈਣਗੇ
5 ਭੁਜੰਗੀ ਤੁਮ ਲੈ ਮਾਰ ਤੋ ਤੁਮ ਛੱਡ ਫਿਰ ਜਾਓ ਪਾਰ
ਔਰ ਜਦੋਂ ਸਾਡੇ 5 ਭੁਜੰਗੇ ਯਾਨੀ ਕਿ 5 ਸੂਰਮੇ ਤੁਹਾਡਾ ਕਿਲਾ ਫਤਿਹ ਕਰ ਲੈਣਗੇ ਤੋੜ ਦੇਣਗੇ ਦਰਵਾਜ਼ਾ ਤੁਹਾਡਾ ਤੇ ਤੁਹਾਨੂੰ ਸਾਡੀ ਈਨ ਮੰਨਣੀ ਪਏਗੀ ਔਰ ਇਹ ਇਲਾਕਾ ਛੱਡ ਕੇ ਤੁਹਾਨੂੰ ਪਹਾੜ ਦਾ ਇਲਾਕਾ ਛੱਡ ਕੇ ਹਾਰ ਕੇ ਜਾਣਾ ਪਵੇਗਾ
ਜੋ ਤੁਮ ਉਨ ਤੈ ਮਰੇ ਸੁਨਾਏ
ਤੇ ਜੇ ਤੁਸੀਂ ਸਾਡੇ ਉਨ੍ਹਾਂ 5 ਸਿੰਘਾਂ ਦੇ ਹੱਥੋਂ ਨਾ ਮਾਰੇ ਗਏ
ਤੋ ਹਮ ਪਰਬਤ ਕੋ ਛੱਡ ਜਾਏ
ਵਚਨ ਕਰਦੇ ਆ ਵੀ ਇਹ ਜਿਹੜਾ ਤੁਹਾਡਾ ਪਰਬਤਾਂ ਦਾ ਇਲਾਕਾ ਹੈ ਇਹ ਜਿਹੜੀਆਂ ਪਹਾੜਾਂ ਦੀਆਂ ਰਿਆਸਤਾਂ ਨੇ ਛੱਡ ਕੇ ਅਸੀਂ ਚਲਾ ਜਾਵਾਂਗੇ ਜੇ ਸਾਡੇ 5 ਨੇ ਜਿੱਤ ਕਰ ਲਈ ਤੇ ਫਿਰ ਤੁਹਾਨੂੰ ਇਹ ਪਹਾੜ ਛੱਡ ਕੇ ਜਾਣੇ ਪੈਣਗੇ ਤੇ ਜੇ ਤੁਸੀਂ ਸਾਡੇ 5 ਨੂੰ ਮਾਰ ਲਿਆ ਤੇ ਫਿਰ ਇਹ ਪਹਾੜ ਛੱਡ ਕੇ ਅਸੀਂ ਚਲੇ ਜਾਵਾਂਗੇ
ਜੋ ਮੰਗੋ ਸੋ ਦਿਓ ਮੈਂ ਤਾਏ
ਜੋ ਤੁਸੀਂ ਮੰਗੋਗੇ ਉਹੀ ਕੁਝ ਅਸੀਂ ਤੁਹਾਨੂੰ ਦੇਵਾਂਗੇ
ਹਮ ਸੋ ਤੁਮ ਲਿਓ ਠਹਿਰਾਏ
ਇਹ ਤੁਹਾਡੇ ਨਾਲ ਸਾਡਾ ਕੌਲ ਰਿਹਾ ਇਹ ਤੁਹਾਡੀ ਤੇ ਸਾਡੀ ਪੱਕੀ ਸੰਧੀ ਰਹੀ
ਸੋ ਕਲੂਰੀਆਂ ਸੋ ਕੀਆ
ਸੁਣ ਕੇ ਕਹਿਲੂਰੀਆਂ ਨੇ ਇਸੇ ਤਰ੍ਹਾਂ ਹੀ ਕੀਤਾ
ਗੱਲ ਕਲੂਰ ਕਰ ਆਕੀ ਲਿਆ
ਕਹਿਲੂਰ ਰਿਆਸਤ ਦਾ ਜਿਹੜਾ ਵੱਡਾ ਕਿਲਾ ਸੀ ਬੜਾ ਮਜ਼ਬੂਤ ਕਿਲਾ ਸੀ ਉਹ ਕਿਲਾ ਇਨ੍ਹਾਂ ਨੇ ਆਕੀ ਕਰ ਲਿਆ ਉਹਦੇ ਵਿੱਚ ਚੱਲ ਕੇ ਬਾਗੀ ਹੋ ਗਏ
ਡੋਏਰਾ ਡਰੋਲ ਮਜੇਲੋ ਨਾਗਲ ਠੰਡੋ ਸੋਲ ਚੰਡਵਾਲ
ਇਨ੍ਹਾਂ ਦੀਆਂ ਜਾਤੀਆਂ ਨੇ ਉਧਰ ਦੇ ਰਾਜਪੂਤ ਜਿਹੜੇ ਲੋਕ ਨੇ ਪਹਾੜੀਏ ਡਰੋਲ ਮਜੇਲੂ ਨਾਗਲੂ ਨੰਡੇ ਸੋਹਲ ਚੰਡਵਾਲ ਇਹ ਜਿੰਨੀਆਂ ਉਸ ਰਿਆਸਤਾਂ ਦੇ ਇਲਾਕਿਆਂ ਦੀਆਂ ਇਨ੍ਹਾਂ ਦੀਆਂ ਬਰਾਦਰੀਆਂ ਹਨ
ਕਨੇਤ ਦਿਛਨ ਚਿਲਾਹੇਲੋ ਬੱਲੜ ਪੰਮੇ ਡਡਵਾਲ
ਕਨੇਤ ਦਿਛਨ ਚਿਲਾਹਲੇ ਬੱਲੜ ਪੰਮੇ ਡਡਵਾਲ ਇਹ ਪਹਾੜੀ ਰਿਆਸਤਾਂ ਦੇ ਜਿਹੜੇ ਲੋਕ ਹਨ ਇੱਥੋਂ ਦੇ ਜਿਹੜੇ ਮੀਏ ਚੀਏ ਹਨ
1300 ਮੀਏ ਚੀਏ ਮਦਗੜ ਲੀਏ ਸਵਾਰ
1300 ਮੀਏ ਚੀਏ ਇਕੱਠੇ ਹੋਏ ਤੇ ਇਕੱਠੇ ਕਰਕੇ ਨਾ ਸਾਰਿਆਂ ਨੂੰ ਉਸ ਕਿਲੇ ਦੇ ਵਿਚ ਵਾੜ ਕੇ ਆਕੀ ਕਰ ਲਿਆ
ਸਪਤ ਗਜਨ ਸਿਰ ਬੰਦ ਤਵੇ ਕੀਨੇ ਰਸਤੇ ਖਾਰ
ਇਹਨਾਂ ਨੇ 7 ਹਾਥੀ ਜਿਨ੍ਹਾਂ ਦੇ ਮੱਥਿਆਂ ਦੇ ਉੱਤੇ ਫੁਲਾਦ ਦੇ ਤਵੇ ਬੰਨ ਦਿੱਤੇ ਔਰ ਜਿਹੜੇ ਮੁੱਖ ਰਸਤੇ ਸਨ ਉਹਨਾਂ ਰਸਤਿਆਂ ਦੇ ਉੱਤੇ 7 ਹਾਥੀ ਖੜੇ ਕਰ ਦਿੱਤੇ
ਜੋ ਪਈ ਜੈਸੇ ਖਰੋ ਕੰਸ ਕੁਬਲੀ ਗਜ ਕੀਨੋ
ਕੁਵਲੀਆ ਪੀੜ ਸੀ ਕੰਸ ਦਾ ਬੜਾ ਵੱਡਾ ਹਾਥੀ ਉਹਦਾ ਨਾਂ ਸੀ ਕੁਵਲੀਆ ਪੀੜ ਕਹਿੰਦੇ 30 ਹਾਥੀਆਂ ਤੋਂ ਵੀ ਵੱਧ ਬਲ ਸੀ ਉਸ ਕੁਵਲੀਆ ਪੀੜ ਹਾਥੀ ਦੇ ਵਿੱਚ ਕਹਿੰਦੇ ਜਿਵੇਂ ਕੰਸ ਨੇ ਆਪਣੇ ਦਰਵਾਜ਼ੇ ਉੱਤੇ ਕਵਲੀਆ ਪੀੜ ਨਾਮ ਦਾ ਹਾਥੀ ਖੜਾ ਕੀਤਾ ਸੀ, ਏਦਾਂ ਇਹਨਾਂ ਪਹਾੜੀਆਂ ਨੇ ਵੀ ਸੱਤ ਵੱਡੇ ਬਲਵਾਨ ਹਾਥੀ ਕਵਲੀਆ ਪੀੜ ਵਾਂਗੂ ਜਿਹੜੇ ਬਲਵਾਨ ਸਨ ਉਹ ਖੜੇ ਕੀਤੇ।
ਲਾਈ ਸ਼ਰਾਬ ਬਹੁਤ
ਬੜੇ ਬੜੇ ਗਰਮ ਮਸਾਲੇ ਦਿੱਤੇ, ਸ਼ਰਾਬ ਪਿਆਈ, ਸ਼ਰਾਬ ਪਿਆ ਕੇ ਉਹਨਾਂ ਨੂੰ ਮਸਤ ਕਰ ਦਿੱਤਾ।
ਬੋ ਦਰਬ ਦੀਨ ਮਹਾਵਤ ਕਹਿਓ,
ਜਿਹੜੇ ਉਹਨਾਂ ਹਾਥੀਆਂ ਨੂੰ ਸੰਭਾਲਣ ਵਾਲੇ ਮਹਾਵਤ ਸੀ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਵੀ ਜੇ ਤੁਸੀਂ ਜਿੱਤ ਗਏ, ਕਿਸੇ ਨੂੰ ਨੇੜੇ ਨਾ ਲੱਗਣ ਦਿੱਤਾ ਕਿਲੇ ਦੇ, ਤੇ ਤੁਹਾਨੂੰ ਖੁੱਲੀ ਮਾਇਆ ਦੇ ਗੱਫੇ ਦੇਵਾਂਗੇ, ਇਨਾਮ ਦੇਵਾਂਗੇ।
ਮਹਾਵਤ ਸਿੰਘਨ ਮਾਰ ਸੁੱਟਿਓ,
ਸਿੰਘ ਚੜ ਕੇ ਆਉਣ ਤੇ ਉਹਨਾਂ ਆਉਂਦੇ ਹੋਏ ਸਿੰਘਾਂ ਨੂੰ ਤੁਸੀਂ ਮਾਰ ਕੇ ਮੁਕਾ ਦੇਣਾ। ਇਹਨਾਂ ਹਾਥੀਆਂ ਦੀਆਂ ਤਲਵਾਰਾਂ ਬੰਨ ਦਿੱਤੀਆਂ ਸੁੰਡਾਂ ਨਾਲ, ਮੱਥਿਆਂ ਦੇ ਉੱਤੇ ਸੱਤ ਸੱਤ ਤਵੇ ਬੰਨ ਦਿੱਤੇ ਫੌਲਾਦ ਦੇ, ਕਿ ਜਦੋਂ ਆਉਣ ਤੇ ਉਹਨਾਂ ਨੂੰ ਇਹਨਾਂ ਹਾਥੀਆਂ ਨਾਲ ਦਰੜ ਕੇ ਮਾਰ ਦੇਣਾ, ਉਹਨਾਂ ਨੂੰ ਦਲ ਕੇ ਖਤਮ ਕਰ ਦੇਣਾ, ਕਿਸੇ ਨੂੰ ਨੇੜੇ ਨਹੀਂ ਲੱਗਣ ਦੇਣਾ। ਸ਼ਾਇਦ ਇਹਨਾਂ ਪਹਾੜੀਆਂ ਦੇ ਬਜ਼ੁਰਗਾਂ ਦਾ ਜਿਹੜਾ ਇਤਿਹਾਸ ਸੀ ਇਹ ਭੁੱਲ ਗਏ ਨੇ ਕਿ ਬਾਬਾ ਬਚਿੱਤਰ ਸਿੰਘ ਵਰਗੇ ਸੂਰਮਿਆਂ ਨੇ, ਕੱਲੇ ਕੱਲੇ ਸਿੰਘ ਨੇ ਇਹਨਾਂ ਦੇ ਝੂਲਦੇ ਹੋਏ ਮਸਤ ਹਾਥੀਆਂ ਦੇ ਮੱਥੇ ਪਾੜੇ ਹੋਏ ਨੇ। ਇਹ ਖਾਲਸੇ ਦਾ ਇਤਿਹਾਸ ਰਿਹਾ, ਇਹ ਖਾਲਸੇ ਦਾ ਇਤਿਹਾਸ ਰਿਹਾ। ਸ਼ਾਇਦ ਇਹ ਇਤਿਹਾਸ ਭੁੱਲ ਗਏ ਨੇ ਔਰ ਉਸ ਇਤਿਹਾਸ ਨੂੰ ਹੁਣ ਦੁਹਰਾਉਣਾ ਚਾਹੁੰਦੇ ਨੇ। ਪਹਾੜੀਏ ਦੁਬਾਰਾ ਇਹ ਹਾਥੀ ਤਿਆਰ ਕਰਕੇ ਸਿੰਘਾਂ ਤੇ ਭੇਜਣਾ ਚਾਹੁੰਦੇ ਹਨ।
ਦੋਹੇਰਾ ਰਾਜੇ ਔਰ ਰਜਵਾੜੀਏ ਲੇਸ ਗਿਰਦ ਬਾਏ,
ਰਾਜੇ ਸਨ ਜਿੰਨੇ ਰਜਵਾੜੇ ਸਨ ਉਹ ਸਾਰੇ ਗਿਰਦ ਵਿਚ ਬਿਠਾ ਲਏ।
ਦਾਰੋ ਸਿੱਕੋ ਮਲਤਾਏ ਕਰ ਔਰ ਖਰਚ ਬੋ ਪਾਏ,
ਸਾਰਿਆਂ ਵਿਚ ਦਾਰੂ ਸਿੱਕਾ ਗੋਲੀਆਂ ਬਰੂਦ ਵਰਤਾ ਦਿੱਤਾ, ਸਾਰਾ ਖਰਚ ਉਹਨਾਂ ਦੇ ਵਿਚ ਵੰਡ ਦਿੱਤਾ ਕਿ ਜੇ ਲੋੜ ਪਵੇ ਤੇ ਤੁਸੀਂ ਚਾਰੇ ਪਾਸਿਓ ਹਮਲਾ ਕਰ ਦੇਣਾ, ਤੁਸੀਂ ਜ਼ੋਰ ਨਾਲ ਹੱਲਾ ਬੋਲ ਦੇਣਾ। ਏਦਾਂ ਪੂਰੀ ਤਿਆਰੀ ਇਹਨਾਂ ਨੇ ਕਰਵਾ ਲਈ।
ਭਈ ਇਸ ਬੰਦੇ ਜੀ ਪੰਜ ਸਿੰਘ ਤੋਰੇ,
ਇੱਧਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਵੇਂ ਵਚਨ ਕੀਤਾ ਸੀ ਸਾਰੀ ਫੌਜ ਲੈ ਕੇ ਨਹੀਂ ਆਏ, ਆਪਣੇ ਵੱਲੋਂ ਕੇਵਲ ਪੰਜ ਸਿੰਘ ਟੋਰੇ ਹਨ।
ਕਾਤੇ ਆਪਨ ਬਚਨਨ ਕੋ ਜੋਰੇ,
ਔਰ ਜਿਹੜਾ ਬਚਨ ਕੀਤਾ ਸੀ ਬਾਬਾ ਜੀ ਨੇ ਆਪਣੇ ਮੁਖੋਂ ਉਹ ਬਚਨ ਬਾਬਾ ਜੀ ਨੇ ਪੂਰਾ ਕੀਤਾ, ਆਪਣੇ ਬਚਨਾਂ ਦੇ ਜ਼ੋਰ ਦੇ ਨਾਲ ਉਹ ਪੰਜ ਸਿੰਘ ਭੇਜੇ ਹਨ।
ਹੁਣ ਪੰਚਨ ਕੋ ਨਾਮ ਸੁਣਾਓ, ਭਿੰਨ ਭਿੰਨ ਉਨ ਪੁਰਖ ਗਾਓ,
ਕਹਿੰਦੇ ਉਹ ਜਿਹੜੇ ਪੰਜ ਸਿੰਘ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤਿਆਰ ਕੀਤੇ ਨੇ ਭੇਜਣ ਲਈ, ਹੁਣ ਉਹਨਾਂ ਪੰਜਾਂ ਸਿੰਘਾਂ ਦੇ ਮੈਂ ਨਾਂ ਦੱਸਣਾਉਣਾ। ਭਾਈ ਰਤਨ ਸਿੰਘ ਜੀ ਪੰਗੂ ਕਹਿੰਦੇ ਸੁਣੋ ਕਿ ਉਹ ਪੰਜ ਸਿੰਘਾਂ ਦੇ ਨਾਂ ਕਿਹੜੇ ਸਨ ਔਰ ਉਹਨਾਂ ਪੰਜਾਂ ਸਿੰਘਾਂ ਦੇ ਵਿੱਚੋਂ ਕਿਹੜੇ ਕਿਹੜੇ ਸਿੰਘ ਤੇ ਕਿਹੜੀ ਕਿਹੜੀ ਤਾਕਤ ਸੀ, ਕਿਹੜੇ ਕਿਹੜੇ ਬਲ ਦੇ ਸਹਿਤ ਸਨ ਉਹ ਸਿੰਘ, ਉਹਨਾਂ ਦੇ ਵੱਖੋ ਵੱਖਰੇ ਬਲ ਦਾ ਔਰ ਉਹਨਾਂ ਦੇ ਨਾਂ ਦਾ ਵਰਣਨ ਕਰਕੇ ਮੈਂ ਸੁਣਾਉਂਦਾ। ਖਾਲਸਾ ਜੀ ਸੁਣੋ।
ਦੋਹੇਰਾ ਬਾਗੜ ਸਿੰਘ ਸਿੰਘ ਕਿਹੜੋ ਸਿੰਘ ਰਣਜੀਤ ਰਣਜੋਰ,
ਪੰਜਾਂ ਵਿੱਚੋਂ ਇੱਕ ਸਿੰਘ ਹੈ ਭਾਈ ਬਾਗੜ ਸਿੰਘ, ਜਿਹਦਾ ਇਤਿਹਾਸ ਪਿੱਛੇ ਵੀ ਆਪ ਜੀ ਨੇ ਸਰਵਣ ਕੀਤਾ ਹੈ ਕਿ ਇਹਦਾ ਪੈਰ ਨਹੀਂ ਸਨ ਹਿਲਾ ਸਕੇ ਪਹਾੜੀਏ, ਇਹਦਾ ਪੰਜਾਂ ਚੋਂ ਇੱਕ ਹੈ ਭਾਈ ਬਾਗੜ ਸਿੰਘ ਤੇ ਦੂਜੇ ਦਾ ਨਾਂ ਹੈ ਭਾਈ ਕੇਹਰ ਸਿੰਘ। ਕੇਹਰ ਦਾ ਮਤਲਬ ਹੁੰਦਾ ਸ਼ੇਰ, ਕੇਹਰ ਦਾ ਮਤਲਬ ਹੁੰਦਾ ਸ਼ੇਰ, ਤੇ ਸ਼ੇਰ ਦੇ ਸਮਾਨ ਹੈ ਇਹਦਾ ਕੱਦ ਜੁੱਸਾ ਸਰੀਰ ਬਲ ਤਾਕਤ, ਇਹਦਾ ਨਾਂ ਭਾਈ ਕੇਹਰ ਸਿੰਘ ਹੈ। ਔਰ ਤੀਸਰੇ ਦਾ ਨਾਂ ਹੈ ਭਾਈ ਰਣਜੀਤ ਸਿੰਘ ਤੇ ਚੌਥੇ ਦਾ ਨਾਂ ਹੈ ਰਣਜੋਰ ਸਿੰਘ।
ਬੱਜਰ ਸਿੰਘ ਪੰਚਮ ਸਦਿਓ,
ਔਰ ਪੰਜਵੇਂ ਸਿੰਘ ਦਾ ਨਾਮ ਹੈ ਬੱਜਰ ਸਿੰਘ। ਖਾਲਸਾ ਜੀ ਸਮੇਂ ਸਮੇਂ ਦੇ ਨਾਲ ਅੱਜ ਤਾਂ ਸਿੰਘਾਂ ਦੇ ਨਾਮ ਵੀ ਤਬਦੀਲ ਕਰ ਦਿੱਤੇ, ਕੋਈ ਏਦਾਂ ਦੇ ਵੀਰ ਅਸੀਂ ਨਾਮ ਨਹੀਂ ਰੱਖੇ ਜਾਂਦੇ, ਕਹਿੰਦੇ ਜੀ ਤਾਂ ਪੁਰਾਣੇ ਹੋ ਗਏ ਨੇ, ਅੱਜ ਕੱਲ੍ਹ ਤਾਂ ਨਵੇਂ ਨਵੇਂ ਜੇ ਨਾਂ ਬੱਚਿਆਂ ਦੇ ਰੱਖੇ ਜਾਂਦੇ ਨੇ। ਕਹਿਣ ਲੱਗੇ ਜੀ ਇਸ ਤਰ੍ਹਾਂ ਇਹ ਨਾਂ ਰੱਖੇ ਰਣਜੋਰ ਸਿੰਘ, ਇੱਕ ਦਾ ਨਾਂ ਹੈ ਰਣਜੀਤ ਸਿੰਘ, ਇੱਕ ਦਾ ਨਾਂ ਹੈ ਬਾਗੜ ਸਿੰਘ, ਇੱਕ ਦਾ ਨਾਂ ਹੈ ਕੇਹਰ ਸਿੰਘ, ਤੇ ਪੰਜਵੇਂ ਸਿੰਘ ਦਾ ਨਾਂ ਹੈ ਭਾਈ ਬੱਜਰ ਸਿੰਘ। ਬੱਜਰ ਦਾ ਮਤਲਬ ਹੁੰਦਾ ਪੱਥਰ, ਪੱਥਰ ਨਾਲੋਂ ਵੀ ਮਜ਼ਬੂਤ। ਬੱਜਰ ਇੰਦਰ ਦੇ ਕੋਲ ਇੱਕ ਸ਼ਸਤਰ ਹੁੰਦਾ ਨਾ, ਉਹ ਜਦੋਂ ਪਹਾੜ ਤੇ ਮਾਰਦਾ ਤੇ ਪਹਾੜ ਦਾ ਵੀ ਚੂਰਨ ਬਣ ਜਾਂਦਾ। ਏਡਾ ਭਿਆਨਕ ਅਸਤਰ ਹੁੰਦਾ ਜਿਹੜਾ ਇੰਦਰ ਦੇ ਕੋਲ, ਉਹਨੂੰ ਕਹਿੰਦੇ ਨੇ ਬਜ਼ਰ। ਇਹ ਸਿੰਘ ਦਾ ਨਾਂ ਹੈ ਬੱਜਰ ਸਿੰਘ। ਬਿਨ ਸੱਦਿਓ ਚੜ੍ਹਿਓ ਪੰਥ ਔਰ, ਕਹਿੰਦੇ ਬਿਨਾਂ ਸੱਦਿਆਂ ਇਸ ਤਰ੍ਹਾਂ ਇਹ ਪੰਜੇ ਸਿੰਘ ਹਾਜ਼ਰ ਹੋਏ ਹਨ।
ਕਿਉਂ ਪਈ ਪੰਜਨ ਕੋ ਸਦੀਓ ਬਰ ਦਿਓ,
ਪੰਜਾਂ ਸਿੰਘਾਂ ਨੂੰ ਸੱਦ ਕੇ ਆਪਣੇ ਕੋਲ ਹਾਜ਼ਰ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਨਾ ਪੰਜਾਂ ਨੂੰ ਵਰ ਦਿੱਤਾ। ਬਾਬਾ ਜੀ ਵੀ ਸ਼ਕਤੀਵਾਨ ਨੇ, ਅਜਮਤਵਾਨ ਪੁਰਸ਼ ਨੇ, ਕਲਾਵਾਨ ਪੁਰਸ਼ ਨੇ, ਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ ਤੇ ਥਾਪੜੇ ਦੇ ਪਾਤਰ ਨੇ। ਜਦੋਂ ਸਾਹਿਬਾਂ ਨੇ ਸਿਰ ਤੇ ਹੱਥ ਧਰਿਆ ਸੀ ਉਦੋਂ ਬੇਅੰਤ ਤਾਕਤਾਂ ਬਖਸ਼ ਦਿੱਤੀਆਂ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ। ਤੋ ਬਾਬਾ ਬੰਦਾ ਸਿੰਘ ਜੀ ਨੇ ਨਾ ਪੰਜਾਂ ਨੂੰ ਆਪਣੇ ਕੋਲ ਸੱਦ ਕੇ ਨਾ ਪੰਜਾਂ ਨੂੰ ਵਰ ਦਿੱਤਾ।
ਤੁਮ ਕੋ ਮੌਤ ਨਾ ਸ਼ਸਨ ਪਇਓ,
ਕਹਿੰਦੇ ਖਾਲਸਾ ਜੀ ਸਿੰਘੋ ਜਦੋਂ ਤੁਸੀਂ ਜਾਓਗੇ ਪਹਾੜੀ ਰਾਜਿਆਂ ਤੇ ਚੜ ਕੇ, ਕਿਸੇ ਸ਼ਸਤਰ ਨਾਲ ਤੁਹਾਨੂੰ ਮੌਤ ਨਹੀਂ ਆਵੇਗੀ, ਕੋਈ ਸ਼ਸਤਰ ਤੁਹਾਡੇ ਤੇ ਨਹੀਂ ਚੱਲ ਸਕੇਗਾ, ਕਿਸੇ ਸ਼ਸਤਰ ਨਾਲ ਤੁਹਾਨੂੰ ਮੌਤ ਨਹੀਂ ਆਵੇਗੀ।
ਤੁਮੈਂ ਅਮੋਗ ਬਾਣ ਆਮਦੇ ਹੋ,
ਤੁਹਾਨੂੰ ਅਸੀਂ ਅਮੋਗ ਬਾਣ ਦੇ ਦਿੱਤਾ ਹੈ, ਜੋ ਨਿਸ਼ਫਲ ਨਾ ਜਾਵੇ, ਖਾਲੀ ਨਾ ਜਾਵੇ, ਉਹ ਤੀਰ ਬਖਸ਼ ਦਿੱਤਾ ਹੈ।
ਕੋਈ ਕਾਜ ਜੋ ਮਨ ਚਿੱਤ ਮਯੋ,
ਜੋ ਤੁਸੀਂ ਆਪਣੇ ਮਨ ਵਿੱਚ ਸੋਚੋਗੇ ਉਹ ਹੋ ਜਾਵੇਗਾ। ਤੁਸੀਂ ਜੋ ਸੰਕਲਪ ਕਰੋਗੇ, ਜੋ ਚਿਤਵੋਗੇ ਉਹ ਹੋ ਜਾਵੇਗਾ। ਬਾਬਾ ਬੰਦਾ ਸਿੰਘ ਜੀ ਬਹਾਦਰ ਸਿੰਘਾਂ ਅੰਦਰ ਇਹੋ ਜਿਹਾ ਵੀ ਰਸ ਭਰ ਰਹੇ ਨੇ ਕਿ ਜੇ ਲੋੜ ਪੈ ਜਾਏ ਤੇ ਫਿਰ ਪੰਜ ਸਿੰਘ ਵੀ ਇਹ ਨਾ ਸੋਚਣ ਵੀ ਸਾਡੀ ਗਿਣਤੀ ਥੋੜੀ ਹੈ ਤੇ ਅੱਗੇ ਬੜਾ ਵੱਡਾ ਕਿਲਾ ਉਹ ਫਤਿਹ ਕਿਵੇਂ ਕਰਾਂਗੇ। ਮਾਨਸਿਕ ਤੌਰ ਤੇ ਇਹੋ ਜਿਹਾ ਬਲਵਾਨ ਬਣਾ ਰਹੇ ਨੇ। ਕਲਗੀਧਰ ਜੀ ਕਿਰਪਾ ਕਰ ਗਏ ਨੇ, ਉਸੇ ਪੂਰਨਿਆਂ ਤੇ ਬਾਬਾ ਜੀ ਚੱਲ ਰਹੇ ਨੇ ਕਿ ਜੇ ਕਿਤੇ ਪੰਜਾਂ ਨੂੰ ਕਿਸੇ ਕਿਲੇ ਤੇ ਫਤਿਹ ਕਰਨੀ ਪੈ ਜਾਏ ਤੇ ਤਿਆਰ ਰਹਿਣ। ਉਹ ਇਹ ਨਾ ਆਖਣ ਕਿ ਅਸੀਂ ਥੋੜੇ ਹਾਂ, ਕੀ ਹੋਵੇਗਾ, ਢਹਿੰਦੀ ਕਲਾ ਵਾਲੀ ਗੱਲ ਨਾ ਕਰਨ, ਹਮੇਸ਼ਾ ਚੜ੍ਹਦੀ ਕਲਾ ਵਾਲੀ ਗੱਲ ਕਰਨ। ਤੇ ਉਹਨਾਂ ਪੰਜਾਂ ਨੂੰ ਜਿਵੇਂ ਵਰ ਦੇ ਕੇ ਟੋਰ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।